ਗਰੀਬਨ ਬਾਜ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਾਬਾ ਸੱਚਣ ਸੱਚ ਜੀ ਤੇ ਕਿਰਪਾ ਕਰ ਰਹੇ ਹਨ। ਭਾਈ ਸੱਚਣ ਸੱਚ ਜੀ ਜੋ ਮਸਤੀ ਵਿੱਚ ਗੁਰੂ ਸੇਵਾ ਵਿੱਚ ਤਤਪਰ ਰਹਿੰਦੇ ਨੇ ਹਰ ਵੇਲੇ ਰਸਨਾ ਤੋਂ ਸੱਚਣ ਸੱਚ ਕਹਿੰਦੇ ਹਨ। ਇਸ ਕਰਕੇ ਸਿੱਖਾਂ ਵਿੱਚ ਨਾਮ ਹੀ ਭਾਈ ਸੱਚਣ ਸੱਚ ਪੈ ਗਿਆ। ਹਰੀਪੁਰ ਦੇ ਰਾਜੇ ਦੀ ਰਾਣੀ ਜੋ ਕਮਲੀ ਹੋ ਗਈ ਸੀ ਸਤਿਗੁਰੂ ਜੀ ਦੇ ਚਰਨਾਂ ਦੀ ਖੜਾਮ ਜਦੋਂ ਭਾਈ ਸੱਚਣ ਸੱਚ ਦੇ ਉਸ ਰਾਣੀ ਦੇ ਸੀਸ ਤੇ ਛੁਆਈ ਤਾਂ ਸੋਝੀ ਵਿੱਚ ਆ ਗਈ। ਨਾਲ ਲੈ ਕੇ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਸਤਿਗੁਰੂ ਜੀ ਨੇ ਆਪਣੀ ਹਜ਼ੂਰੀ ਚ ਦੋਨਾਂ ਦਾ ਵਿਵਾਹ ਕੀਤਾ, ਸ਼ਾਦੀ ਕੀਤੀ ਔਰ ਭਾਈ ਸੱਚਣ ਸੱਚ ਨੂੰ ਆਪਣੇ ਚਰਨਾਂ ਦੀ ਦੂਸਰੀ ਖੜਾਮ ਵੀ ਬਖਸ਼ ਕੇ ਆਖਿਆ, ਜਾਓ ਜਾ ਕੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰੋ। ਕੋਈ ਰੋਗੀ ਕੋਈ ਕਮਲਾ ਤੁਹਾਡੇ ਪਾਸ ਆਵੇਗਾ, ਜਦੋਂ ਉਹਦੇ ਸੀਸ ਤੇ ਖੜਾਮ ਛੁਆਵੋਗੇ ਤਾਂ ਉਹਨੂੰ ਸੋਝੀ ਦਾ ਦਾਨ ਪ੍ਰਾਪਤ ਹੋਵੇਗਾ। ਗੁਰੂ ਪਾਤਸ਼ਾਹ ਕੋਲੋਂ ਬਖਸ਼ਿਸ਼ ਲੈ ਕੇ ਭਾਈ ਸੱਚਣ ਸੱਚ ਜੀ ਗੁਰੂ ਗੁਰੂ ਜਪਦਿਆਂ ਆਪਣੇ ਘਰ ਵਾਲੀ ਸਮੇਤ ਆਪਣੇ ਨਗਰ ਚ ਵਾਪਸ ਆ ਗਏ ਔਰ ਬਹੁਤ ਸਾਰਾ ਭਾਰੀ ਪ੍ਰਚਾਰ ਗੁਰਸਿੱਖੀ ਦਾ ਬਾਬਾ ਸੱਚਣ ਸੱਚ ਜੀ ਨੇ ਕੀਤਾ। 22 ਮੰਜੀਆਂ ਚੋਂ ਸੱਚੀ ਮੰਜੀ ਬਾਬਾ ਸੱਚਣ ਸੱਚ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਸ੍ਰੀ ਗੋਇੰਦਵਾਲ ਸਾਹਿਬ ਗੁਰੂ ਚਰਨਾਂ ਵਿੱਚ ਬੇਅੰਤ ਗੁਰਸਿੱਖ ਬੇਅੰਤ ਸੰਗਤਾਂ ਹਾਜ਼ਰੀਆਂ ਭਰਦੀਆਂ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤਮਈ ਕਥਾ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਗ੍ਰਾਮ ਪੁਰਨ ਕੇ ਲੋਕ ਕਨੇਰੇ,
ਬੇਅੰਤ ਗ੍ਰਾਮਾਂ ਨਗਰਾਂ ਸ਼ਹਿਰਾਂ ਪੁਰੀਆਂ ਦੇ ਬੇਅੰਤ ਲੋਕ,
ਆਵਤ ਦਰਸੇ ਭਾਗ ਵਡੇਰੇ,
ਇਹਨਾਂ ਦੇ ਭਾਗ ਵੱਡੇ ਹਨ, ਉਹ ਵੱਡਿਆਂ ਭਾਗਾਂ ਵਾਲੇ ਸ੍ਰੀ ਗੋਇੰਦਵਾਲ ਸਾਹਿਬ ਆ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਦੇ ਨੇ। ਬੇਅੰਤ ਨਗਰਾਂ ਗ੍ਰਾਮਾਂ ਸ਼ਹਿਰਾਂ ਵਿੱਚੋਂ ਦੇਸ਼ਾਂ ਪ੍ਰਦੇਸਾਂ ਵਿੱਚੋਂ ਬੇਅੰਤੀ ਬਾਈ ਭਾਈ ਗਿਣਤੀ ਕੋਈ ਨਹੀਂ, ਜਿਨ੍ਹਾਂ ਦੇ ਭਾਗ ਸਵੱਲੇ ਨੇ ਜਿਨ੍ਹਾਂ ਦੇ ਕਰਮ ਚੰਗੇ ਨੇ ਭਾਗ ਵੱਡੇ ਹਨ, ਉਹ ਆ ਕੇ ਗੋਇੰਦਵਾਲ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਲੱਗੀ ਦੀਵਾਨ ਮਹਾਨ ਮਹੇਸ਼,
ਬੌਲੀ ਸਾਹਿਬ ਦੇ ਲਾਗੇ ਸਤਿਗੁਰੂ ਜੀ ਦੀਵਾਨ ਸਜਾਇਆ ਕਰਦੇ ਸਨ। ਬੜਾ ਵੱਡਾ ਦੀਵਾਨ ਮਹਾਰਾਜ ਜੀ ਦਾ ਸਜਦਾ ਹੈ ਜਿਸ ਵਿੱਚ ਵਿਸ਼ੇਸ਼ ਕਰਕੇ ਸੰਗਤਾਂ ਹਾਜ਼ਰੀਆਂ ਭਰਦੀਆਂ ਹਨ।
ਸੰਗਤ ਨਿਤ ਪ੍ਰਤੀ ਆਏ ਵਿਸ਼ੇਸ਼,
ਵਿਸ਼ੇਸ਼ ਕਰਕੇ ਸੰਗਤ ਕੇਵਲ ਇਸ ਲਈ ਆਉਂਦੀ ਹੈ ਕਿ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਹਨ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਹੀ ਸਭ ਕੁਝ ਪ੍ਰਾਪਤ ਹੋਈ ਜਾਂਦਾ ਹੈ। ਗੁਰੂ ਕੇ ਸਿੱਖਾਂ ਨੂੰ ਮੰਗ ਵੀ ਨਹੀਂ ਕਰਨੀ ਪੈਂਦੀ, ਬੋਲ ਕੇ ਕਹਿਣਾ ਵੀ ਨਹੀਂ ਪੈਂਦਾ, ਬਿਨਾਂ ਮੰਗਿਆਂ ਬਿਨਾਂ ਬੋਲਿਆਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਕੇ ਹੀ ਗੁਰਸਿੱਖਾਂ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ।
ਉੱਤਮ ਬ੍ਰਿੰਦ ਉਪਾਇਨ ਲਿਆਵੇ,
ਅਨੇਕ ਪ੍ਰਕਾਰ ਦੀਆਂ ਸੋਹਣੀਆਂ ਪਟਾਵਾਂ ਗੁਰੂ ਸਾਹਿਬ ਜੀ ਦੇ ਚਰਨਾਂ ਚ ਗੁਰਸਿੱਖ ਲੈ ਕੇ ਆਉਂਦੇ ਨੇ, ਪਰ ਸਤਿਗੁਰੂ ਜੀ ਓਨੀ ਕੁ ਭੇਟਾ ਸਵੀਕਾਰਦੇ ਨੇ ਜਿੰਨੀ ਕਿ ਇੱਕ ਦਿਨ ਦੇ ਵਿੱਚ ਵਰਤ ਜਾਵੇ ਖਰਚ ਹੋ ਜਾਵੇ। ਜੇ ਸੰਗਤ ਦੇ ਕੋਲੋਂ ਮਾਇਆ ਆਉਂਦੀ ਦਸਵੰਧ ਦੀ ਤਾਂ ਵੀ ਇੱਕ ਦਿਨ ਵਾਸਤੇ ਲੈਂਦੇ, ਜੇ ਰਸਤ ਬਸਤ ਆਉਂਦੀ ਹੈ ਤਾਂ ਵੀ ਇੱਕ ਦਿਨ ਲਈ, ਬਸਤਰ ਆਦਿਕ ਕੋਈ ਲੈ ਕੇ ਆਉਂਦਾ ਤਾਂ ਵੀ ਇੱਕ ਦਿਨ ਵਾਸਤੇ, ਅਗਲੇ ਦਿਨ ਵਾਸਤੇ ਕੋਈ ਵਸਤੂ ਜੋੜ ਕੇ ਨਹੀਂ ਰੱਖਦੇ।
ਅੰਗੀਕਾਰ ਨ ਹੋਏ ਹਟਾਵੇਂ।
ਇਸ ਕਰਕੇ ਹੁਣ ਜਦੋਂ ਸਾਰੇ ਸਿੱਖ ਆਉਂਦੇ ਨੇ ਪਿਟਾਵਾਂ ਲੈ ਕੇ, ਉਹਨਾਂ ਦੀਆਂ ਸਾਰਿਆਂ ਦੀਆਂ ਪਿਟਾਵਾਂ ਅੰਗੀਕਾਰ ਨਹੀਂ ਹੁੰਦੀਆਂ, ਕਿਉਂਕਿ ਬਹੁਤਿਆਂ ਦੀਆਂ ਪਿਟਾਵਾਂ ਵਾਪਸ ਪਰਤ ਜਾਂਦੀਆਂ। ਉਹ ਫਿਰ ਅਗਲੇ ਦਿਨ ਦੀ ਉਡੀਕ ਕਰਦੇ ਵੀ ਕੱਲ ਨੂੰ ਮਹਾਰਾਜ ਜੀ ਨੂੰ ਭੇਟ ਕਰਾਂਗੇ, ਕਈਆਂ ਦੀ ਅਗਲੇ ਦਿਨ ਵੀ ਵਾਰੀ ਨਹੀਂ ਆਉਂਦੀ। ਏਦਾਂ ਗੁਰੂ ਖਾਲਸਾ ਜੀ ਬਹੁਤਿਆਂ ਦੀਆਂ ਪਿਟਾਵਾਂ ਵਾਪਸ ਪਰਤ ਜਾਂਦੀਆਂ ਹਨ।
ਜੀ ਤਕਦੀਕ ਵਿਖੇ ਲੱਗ ਜਾਏ,
ਜਿੰਨਾ ਕੁ ਲੰਗਰ ਦੇ ਵਿੱਚ ਰੋਜ਼ ਖਰਚ ਹੁੰਦਾ ਹੈ,
ਗ੍ਰਹਿਣ ਕਰੇ ਸੋ ਨਰ ਗਨ ਖਾਏ,
ਉਹਨਾਂ ਕੀ ਗ੍ਰਹਿਣ ਕਰਦੇ ਨੇ ਤੇ ਉਹ ਲੰਗਰ ਚ ਪੱਕ ਜਾਂਦਾ ਹੈ, ਲੰਗਰ ਵਰਤਦਾ ਤੇ ਬੇਅੰਤ ਮਾਈ ਭਾਈ ਉਹਨਾਂ ਲੰਗਰਾਂ ਵਿੱਚੋਂ ਲੰਗਰ ਛਕਦੇ ਹਨ।
ਲੰਗਰ ਚਲੇ ਅਤੋਟ ਵਿਸਾਲਾ,
ਸਤਿਗੁਰੂ ਜੀ ਦਾ ਲੰਗਰ ਅਤੋਟ ਚੱਲਦਾ ਹੈ। ਲੰਗਰ ਦੌਲਤ ਵੰਡੀਆ ਰਾ ਸਮਰਤ ਖੀਰ ਕਿਆਲੀ, ਜੋ ਗੁਰੂ ਅੰਗਦ ਸਾਹਿਬ ਦੇ ਸਮੇਂ ਜਿਵੇਂ ਲੰਗਰ ਵਰਤਦਾ ਸੀ ਖਡੂਰ ਸਾਹਿਬ, ਉਸੇ ਤਰ੍ਹਾਂ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦੇ ਲੰਗਰ ਅਤੁੱਟ ਵਰਤਦੇ ਹਨ।
ਓਵਨ ਲੱਗੇ ਪ੍ਰਾਤ ਹੀ ਕਾਲਾ,
ਸੁਬਹਾ ਤੋਂ ਹੀ ਸਵੇਰੇ ਪਹਿਲੇ ਪਹਿਰ ਤੋਂ ਹੀ ਲੰਗਰ ਪ੍ਰਾਰੰਭ ਹੋ ਜਾਂਦਾ ਹੈ, ਅੰਮ੍ਰਿਤ ਵੇਲੇ ਲੰਗਰ ਪੱਕਣ ਲੱਗ ਪੈਂਦਾ ਹੈ। ਜਦੋਂ ਸੁਬਹਾ 9-10 ਵਜੇ ਦਾ ਸਮਾਂ ਹੁੰਦਾ ਹੈ ਉਦੋਂ ਹੀ ਲੰਗਰ ਵਰਤਣਾ ਸ਼ੁਰੂ ਹੋ ਜਾਂਦਾ ਹੈ।
ਜਬੇ ਦਿਓਸੀ ਆਵੇ ਮਧਿਆਨ,
ਜਦੋਂ ਦੁਪਹਿਰ ਦਾ ਵੇਲਾ ਆਉਂਦਾ ਹੈ,
ਤਬ ਸਤਿਗੁਰ ਪਹੁੰਚੇ ਤਖਾਨ,
ਸਤਿਗੁਰੂ ਜੀ ਉਦੋਂ ਛਕਣ ਪਹੁੰਚਦੇ ਹੈ। ਲੰਗਰ ਵੈਸੇ ਸਵੇਰੇ ਹੀ ਚੱਲ ਪੈਂਦਾ ਹੈ, ਪਰ ਸਤਿਗੁਰੂ ਜੀ ਜਦੋਂ ਦੁਪਹਿਰ ਦਾ ਵੇਲਾ ਹੁੰਦਾ ਹੈ ਉਦੋਂ ਮਹਾਰਾਜ ਜੀ ਲੰਗਰ ਵਿੱਚ ਆਉਂਦੇ ਆ ਪ੍ਰਸ਼ਾਦਾ ਛਕਣ ਲਈ।
ਅਚੇ ਓਗਰਾ ਹੋਏ ਅਲੂਨਾ,
ਸਤਿਗੁਰੂ ਜੀ ਕੀ ਛਕਦੇ ਨੇ? ਓਗਰਾ, ਜੋ ਅਲੂਣਾ ਹੁੰਦਾ ਖਿਚੜ ਤਿਆਰ ਹੁੰਦਾ ਓਗਰਾ ਉਹਨੂੰ ਕਹਿ ਦਿੰਦੇ ਆ। ਇੱਕ ਬਾਥੂ ਜੇ ਟੈਪ ਦੀ ਜੰਗਲੀ ਬੂਟੀ ਹੁੰਦੀ ਆ ਉਹਦਾ ਵੀ ਓਗਰਾ ਬਣਦਾ ਹੈ, ਦਲੀਆ ਉਹਨੂੰ ਵੀ ਓਗਰਾ ਕਹਿ ਦਿੰਦੇ, ਖਿਚੜੀ ਨੂੰ ਵੀ ਓਗਰਾ ਕਹਿ ਦਿੰਦੇ, ਉਹਦੇ ਚ ਲੂਣ ਨਹੀਂ ਪਾਉਂਦੇ। ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਦੁਪਹਿਰ ਨੂੰ ਬਣਦਾ, ਮਹਾਰਾਜ ਜੀ ਉਹੀ ਛਕਦੇ ਹਨ।
ਸੋ ਪੀ ਤਨਕ ਉਧਰ ਰਹਿ ਉਨਾ,
ਉਹ ਵੀ ਮਹਾਰਾਜ ਜੀ ਪੇਟ ਭਰ ਕੇ ਨਹੀਂ ਛਕਦੇ, ਓਗਰਾ ਵੀ ਓਨਾ ਕੁ ਛਕਦੇ ਆ ਜਿਹਦੇ ਨਾਲ ਪੇਟ ਊਣਾ ਰਵੇ, ਯਾਨੀ ਕਿ ਭੁੱਖ ਰੱਖ ਕੇ ਛਕਦੇ ਹਨ। ਇਹੀ ਮਰਿਆਦਾ ਹੈ ਕਿ ਭੁੱਖ ਰੱਖ ਕੇ ਛਕਣ ਦੀ ਮਰਿਆਦਾ ਹੈ, ਅਲਪਹਾਰ ਸੁਲਭ ਸੀ ਨਿੰਦਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪੂਰਨੇ ਪਾ ਰਹੇ ਨੇ, ਅਲੂਣਾ ਓਗਰਾ ਮਹਾਰਾਜ ਛਕਦੇ ਉਹ ਵੀ ਓਨਾ ਕ ਜਿੰਨਾ ਕ ਮਹਾਰਾਜ ਜੀ ਦੇ ਪੇਟ ਦੇ ਵਿੱਚ ਜਿਹੜਾ ਸਰੀਰ ਨੂੰ ਆਧਾਰ ਦੇਵੇ, ਪੇਟ ਭਰ ਕੇ ਨਹੀਂ ਛਕਦੇ।
ਸੰਗਤ ਖੱਟ ਰਸ ਖਾਈ ਆਹਾਰਾ,
ਬਾਕੀ ਜਿੰਨੀਆਂ ਸੰਗਤਾਂ ਨੇ ਉਹਨਾਂ ਵਾਸਤੇ 6 ਰਸਾਂ ਦੇ ਭੋਜਨ ਵਰਤਦੇ ਹੈ, 6 ਰਸਾਂ ਦੇ ਸਹਿਤ ਪਕਵਾਨ ਵਰਤਦੇ ਨੇ, ਖੀਰਾਂ ਵਰਤਦੀਆਂ ਨੇ, ਕੜਾ ਪ੍ਰਸ਼ਾਦ ਵਰਤਦਾ, ਕਦੇ ਪੂੜੀਆਂ ਵਰਤਦੀਆਂ ਨੇ। ਜਦੋਂ ਕਿਤੇ ਸਾਵਣ ਮਹੀਨਾ ਹੁੰਦਾ ਭਾਦਰੋਂ, ਫਿਰ ਉਸ ਵੇਲੇ ਪੂੜੇ ਵਰਤਦੇ ਹੈ, ਖੀਰ ਦਾ ਲੰਗਰ ਚੱਲਦਾ। 6 ਰਸਾਂ ਦੇ ਸਹਿਤ ਮਹਾਰਾਜ ਜੀ ਦੇ ਲੰਗਰ ਵਰਤਦੇ ਨੇ, ਜੋ ਬਾਕੀ ਸੰਗਤ ਛਕਦੀ ਹੈ।
ਮਧੁਰ ਤੁਰਸ਼ ਜੇ ਅਨੇਕ ਪ੍ਰਕਾਰ,
ਮਿੱਠੇ ਖੱਟੇ ਸਲੂਣੇ ਜਾਂ ਚਰਪਰੇ ਆਦਿਕ ਜਿਹੜੇ ਪਦਾਰਥ ਨੇ ਉਹ ਗੁਰੂ ਕੇ ਲੰਗਰਾਂ ਵਿੱਚ ਵਰਤਦੇ ਹਨ।
ਤਬ ਤੇ ਲੰਗਰ ਵਰਤਤ ਰਹੇ,
ਬਸ ਉਸ ਵੇਲੇ ਤੋਂ ਲੈ ਕੇ ਲੰਗਰ ਵਰਤਦਾ ਰਹਿੰਦਾ ਸਾਰਾ ਦਿਨ।
ਆਨ ਅਚੇ ਭੋਜਨ ਜੋ ਚਾਹੇ,
ਜਿਹਨੂੰ ਭੋਜਨ ਦੀ ਚਾਹਨਾ ਹੁੰਦੀ ਹੈ ਉਹ ਆ ਕੇ ਲੰਗਰ ਛਕਦਾ, ਕਿਸੇ ਨੂੰ ਰੋਕ ਟੋਕ ਨਹੀਂ, ਕੋਈ ਆਵੇ ਕੋਈ ਛਕੇ, ਸਭ ਨੂੰ ਜਿਹਨੂੰ ਵੀ ਚਾਹਨਾ ਹੁੰਦੀ ਹੈ ਉਹ ਆ ਕੇ ਗੁਰੂ ਕੇ ਲੰਗਰਾਂ ਵਿੱਚ ਲੰਗਰ ਛਕਦਾ ਹੈ।
ਨੈ ਕਿਸਹੂੰ ਹਟ ਕਾਰਨ ਹੋਏ,
ਕਿਸੇ ਨੂੰ ਹਟਾਇਆ ਨਹੀਂ ਜਾਂਦਾ, ਕਿਸੇ ਨੂੰ ਰੋਕਿਆ ਨਹੀਂ ਜਾਂਦਾ, ਵਰਜਿਆ ਨਹੀਂ ਜਾਂਦਾ।
ਦੇਸ਼ ਵਿਦੇਸ਼ੀ ਲੈ ਸਭ ਕੋਈ,
ਦੇਸ਼ਾਂ ਤੋਂ ਆਵੇ ਕੋਈ ਵਿਦੇਸ਼ਾਂ ਤੋਂ ਵਿਦੇਸ਼ੀ ਆਵੇ, ਸਭ ਨੂੰ ਭੋਜਨ ਇੱਕ ਸਾਰ ਵਰਤਦਾ ਹੈ।
ਜੈ ਕੈ ਸੁਜਸ ਵਿਸਾਲ ਪ੍ਰਕਾਸ਼ਾ,
ਉਹ ਜਦ ਗੁਰੂ ਘਰੋਂ ਜਾਂਦੇ ਨੇ ਜਿੱਥੇ ਕਿੱਥੇ ਵੀ ਜਾਂਦੇ ਨੇ ਗੁਰੂ ਘਰ ਦਾ ਸੁਜਸ ਕਰਦੇ ਨੇ, ਜਦੋਂ ਮਹਾਰਾਜ ਜੀ ਦਾ ਪ੍ਰਤਾਪ ਵੇਖ ਕੇ ਪਰਤਦੇ ਜਾਂ ਗੁਰੂ ਕੇ ਲੰਗਰਾਂ ਵਿੱਚ ਲੰਗਰ ਵਰਤਦਾ ਵੇਖ ਕੇ ਵਾਪਸ ਜਾਂਦੇ, ਜਿੱਥੇ ਜਿੱਥੇ ਵੀ ਜਾਂਦੇ ਸਤਿਗੁਰੂ ਜੀ ਦੇ ਘਰ ਦੀ ਮਹਿਮਾ ਕਰਦੇ ਜਾਂਦੇ ਹਨ। ਅਕਿਰਤ ਘਣ ਲੋਕ ਨਹੀਂ ਸਨ ਕਿ ਗੁਰੂ ਕੇ ਲੰਗਰਾਂ ਵਿੱਚ ਖਾ ਕੇ ਮੁੜ ਕੇ ਗੁਰੂ ਘਰ ਦੀ ਹੀ ਨਿੰਦਾ ਕਰਨ ਵਾਲੇ ਲੋਕ ਅੱਜ ਵਾਂਗੂ ਨਹੀਂ ਸਨ। ਗੁਰੂ ਸਾਹਿਬ ਜੀ ਦੇ ਘਰ ਦੀ ਮਹਿਮਾ ਕਰਦੇ ਜਿਹੜੇ ਆਨ ਮਤਾਂ ਦੇ ਲੋਕ ਸਨ, ਉਹ ਲੰਗਰਾਂ ਵਿੱਚ ਪ੍ਰਸ਼ਾਦਾ ਛਕ ਕੇ ਜਾ ਕੇ ਗੁਰੂ ਘਰ ਦੀ ਵਡਿਆਈ ਕਰਦੇ ਹਨ।
ਸਿੱਕਨ ਮਨ ਮੈਂ ਹੋਤੇ ਹੁਲਾਸਾ,
ਜਦੋਂ ਗੁਰਸਿੱਖ ਗੁਰੂ ਘਰ ਦੀ ਮਹਿਮਾ ਸੁਣਦੇ ਹਨ ਤਾਂ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਕਿ ਸਤਿਗੁਰਾਂ ਦੇ ਘਰ ਦੀ ਮਹਿਮਾ ਪ੍ਰਗਟ ਹੋ ਰਹੀ ਹੈ, ਸਤਿਗੁਰਾਂ ਦੇ ਘਰ ਦਾ ਪ੍ਰਤਾਪ ਪ੍ਰਗਟ ਹੋ ਰਿਹਾ ਹੈ। ਗੁਰਸਿੱਖ ਸੁਣ ਸੁਣ ਕੇ ਖੁਸ਼ੀ ਮਨਾਉਂਦੇ ਹਨ।
ਸ਼੍ਰੀ ਅੰਗਦ ਕੋ ਸੁਤ ਸੁਣ ਕਰਕੇ,
ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਪੁੱਤਰ ਬਾਬਾ ਦਾਤੂ ਜੀ ਨੇ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਸੁਣੇ,
ਜਰੈ ਨਹੀਂ ਜਾਵਤ ਜਰ ਬਰ ਕੇ,
ਉਹਨਾਂ ਕੋਲੋਂ ਨਹੀਂ ਜਰੀ ਜਾਂਦੀ, ਉਹਨਾਂ ਦਾ ਹਿਰਦਾ ਸੜ ਬਲ ਗਿਆ ਜਦੋਂ ਗੁਰੂ ਘਰ ਦੀ ਮਹਿਮਾ ਸੁਣੀ। ਖਾਲਸਾ ਜੀ, ਸੁਭਾਵਕ ਅੱਜ ਦੇ ਸਮਾਜ ਵਿੱਚ ਵੇਖ ਲਈਏ, ਜੇ ਕਿਤੇ ਪਿਤਾ ਦੇ ਆਪਣੀ ਜਾਇਦਾਦ ਚੋਂ ਮਾੜਾ ਮੋਟਾ ਵੀ ਹਿੱਸਾ, ਕੁਝ ਰੁਪਈਏ ਜਾਂ ਕੁਝ ਪੈਸੇ ਆਪਣੇ ਪੁੱਤਰਾਂ ਨੂੰ ਛੱਡ ਕੇ ਕਿਸੇ ਬਗਾਨੇ ਨੂੰ ਦੇ ਦਿੱਤੇ ਹੋਣ, ਤੇ ਉਹ ਪੁੱਤਰ ਸਾਰੀ ਜ਼ਿੰਦਗੀ ਉਸ ਬੰਦੇ ਦਾ ਵਿਰੋਧ ਕਰਦੇ ਆ ਵੀ ਇਹ ਸਾਡੇ ਪਿਓ ਨੂੰ ਖਾ ਗਿਆ। ਸੁਭਾਵਕ ਹੈ ਨਾ, ਕਿਉਂਕਿ ਉਹ ਤਾਂ ਮੰਨਦੇ ਆ ਵੀ ਸਾਡੇ ਪਿਤਾ ਦੀ ਵਸਤੂ ਤੇ ਹੱਕ ਸਾਡਾ ਹੀ ਹੈ। ਅੱਜ ਕਈ ਬੇਸਮਝੀ ਵਿੱਚ ਆ ਕੇ ਗੁਰੂ ਪੁੱਤਰਾਂ ਦੀ ਨਿੰਦਾ ਕਰਦੇ ਨੇ ਵੀ ਅਖੇ ਜੀ ਉਹਨਾਂ ਨੇ ਗੁਰੂ ਸਾਹਿਬ ਦਾ ਨਿਰਾਦਰ ਕੀਤਾ, ਪਰ ਜੇ ਸਮਾਜਿਕ ਦ੍ਰਿਸ਼ਟੀ ਨਾਲ ਵੇਖੋ ਉਹਨਾਂ ਨੂੰ ਕਿੱਡਾ ਵੱਡਾ ਦੁੱਖ ਹੋਵੇਗਾ ਵੀ ਜਦੋਂ ਸਾਡੀ ਜਿਹੜੀ ਵਸਤੂ ਸੀ ਉਹ ਤਾਂ ਇਹੀ ਸਮਝਦੇ ਸੀ ਨਾ ਵੀ ਸਾਡੇ ਪਿਤਾ ਦੀ ਵਸਤੂ ਸਾਡੀ ਹੈ। ਜਦੋਂ ਉਹਨਾਂ ਦੇ ਘਰ ਵਿੱਚ ਸੇਵਾ ਕਰਨ ਵਾਲਾ ਸੇਵਕ ਉਹ ਵਡਿਆਈ ਲੈ ਜੇ, ਉਹ ਖਾਲੀ ਰਹਿ ਜਾਣ, ਉਹਨਾਂ ਨੂੰ ਤਾਂ ਦੁੱਖ ਹੋਣਾ ਸੁਭਾਵਿਕ ਸੀ ਨਾ, ਇਹ ਤਾਂ ਸੁੱਤੇ ਸਿੱਧ ਸੀ। ਤੋ ਬਾਬਾ ਦਾਤੂ ਜੀ ਨੇ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਸੁਣੀ ਤਾਂ ਉਹਨਾਂ ਦੇ ਮਨ ਵਿੱਚ ਬੜਾ ਦੁੱਖ ਲੱਗਾ ਕਿ ਸਾਡੀ ਮਹਿਮਾ ਨਹੀਂ ਹੁੰਦੀ, ਅਸੀਂ ਗੁਰੂ ਦੇ ਪੁੱਤਰ ਹਾਂ, ਉਹ ਸਾਡੇ ਘਰ ਚ ਪਾਣੀ ਢੋਣ ਦੀ ਸੇਵਾ ਕਰਦੇ ਰਹੇ ਤੇ ਉਹਨਾਂ ਦੀ ਇੰਨੀ ਮਹਿਮਾ ਹੋ ਰਹੀ ਹੈ, ਉਹਨਾਂ ਦੀ ਇੰਨੀ ਵਡਿਆਈ ਹੋ ਰਹੀ ਹੈ। ਹਾਂਜੀ,
ਹਮਰੇ ਘਰ ਕੀ ਇਹੋ ਵਡਿਆਈ,
ਇਹ ਵਡਿਆਈ ਸਾਡੇ ਘਰ ਦੀ ਸੀ, ਇਹ ਗੁਰਿਆਈ ਸਾਡੇ ਪਾਸ ਸੀ, ਸਾਡੇ ਗੁਰਦੇਵ ਕੋਲ ਸੀ।
ਹਮ ਕੋ ਕਿਉਂ ਨਾ ਹੋਈ ਸੁਖਦਾਈ,
ਸਾਡੇ ਘਰ ਦੀ ਵਡਿਆਈ ਸਾਡੇ ਲਈ ਸੁਖਦਾਈ ਕਿਉਂ ਨਹੀਂ ਹੈ। ਇਹ ਵਡਿਆਈ ਸਾਡੇ ਘਰ ਦੀ ਸੀ ਤੇ ਸਾਡੇ ਵਾਸਤੇ ਸੁਖਦਾਈ ਕਿਉਂ ਨਹੀਂ।
ਸ਼੍ਰੀ ਅੰਗਦ ਬੈਕੁੰਠ ਪਧਾਰੇ,
ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚਖੰਡ ਗਏ, ਜੋਤੀ ਜੋਤ ਸਮਾਏ,
ਕਰੀ ਤੇਰਵੀਂ ਜਬੇ ਪਿਛਾਰੇ,
ਖਾਲਸਾ ਜੀ ਜਦੋਂ ਬਾਅਦ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਮਿਤ ਸਮਾਗਮ ਕੀਤਾ ਨਾ ਭੋਗ ਦਾ, ਉਸ ਦਿਨ
ਬੁੱਢੇ ਉਰ ਵਿਚਾਰ ਕਰਨੀ ਕਾ,
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਗੁਰਸਿੱਖਾਂ ਨੇ ਵਿਚਾਰ ਕਰਕੇ,
ਦੀਨਸ ਅਮਰ ਗੁਰੂ ਕੋ ਟੀਕਾ,
ਗੁਰੂ ਅਮਰਦਾਸ ਸਾਹਿਬ ਜੀ ਨੂੰ ਤਿਲਕ ਦਿੱਤਾ ਤੇ ਪੱਗ ਜਿਹੜੀ ਸੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਉਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਤੀ।
ਦਾਤੂ ਨੇ ਨਿਜ ਬਲ ਕੋ ਤਾਰੇ,
ਪਰ ਉਦੋਂ ਬਾਬੇ ਦਾਤੂ ਨੇ ਇਸ ਗੱਲ ਦਾ ਗੁੱਸਾ ਕੀਤਾ ਸੀ ਵੀ ਪੱਗ ਦੇ ਉੱਤੇ ਹੱਕ ਤਾਂ ਪਿਓ ਦੀ ਪੱਗ ਤੇ ਪੁੱਤਰ ਦਾ ਹੁੰਦਾ, ਅਸੀਂ ਗੁਰੂ ਦੇ ਪੁੱਤਰ ਆ, ਉਹਨਾਂ ਨੇ ਮਹਾਰਾਜ ਜੀ ਅੱਗੋਂ ਪੱਗ ਚੁੱਕ ਕੇ ਜਬਰੀ ਆਪਣੇ ਸਿਰ ਤੇ ਬੰਨ ਲਈ ਸੀ ਵੀ ਮੈਂ ਗੁਰੂ ਹਾਂ। ਇਹ ਕੀਤਾ ਸੀ ਬਾਬਾ ਦਾਤੂ ਜੀ ਨੇ ਉਸ ਵੇਲੇ।
ਲੈ ਸਭ ਤੇ ਬਾਂਦੀ ਦਸਤਾਰੇ,
ਉਹਨਾਂ ਦਾ ਜ਼ੋਰ ਚੱਲਦਾ ਸੀ ਘਰ ਜੋ ਉਹਨਾਂ ਦਾ ਸੀ ਬਾਬਾ ਦਾਤੂ ਜੀ ਹੋਣਾ ਦਾ, ਇਸ ਕਰਕੇ ਉਹਨਾਂ ਨੇ ਉਹ ਦਸਤਾਰ ਜਿਹੜੀ ਸੀ ਆਪ ਆਪਣੇ ਸਿਰ ਤੇ ਬੰਨ ਲਈ ਸੀ ਉਸ ਵੇਲੇ।
ਬੈਠੇ ਨਿਤ ਗਾਦੀ ਪਰ ਸੋਏ,
ਬਾਬੇ ਦਾਤੂ ਨੇ ਵੀ ਕੁਝ ਸਮਾਂ ਗੱਦੀ ਲਾ ਕੇ ਬੈਠਣਾ ਸ਼ੁਰੂ ਕੀਤਾ ਸੀ, ਜਿਵੇਂ ਗੁਰੂ ਅੰਗਦ ਸਾਹਿਬ ਬਹਿੰਦੇ ਸਨ ਉਦਾਂ ਹੀ ਇਹਨੇ ਵੀ ਖਡੂਰ ਸਾਹਿਬ ਚ ਆਪਣੀ ਗੱਦੀ ਲਾਉਣੀ ਸ਼ੁਰੂ ਕੀਤੀ।
ਪੂਜਾ ਕਰਨ ਆਈ ਨੈ ਕੋਈ,
ਪਰ ਹੁਣ ਸੇਵਾ ਪੂਜਾ ਤਾਂ ਗੁਰੂ ਅਮਰਦਾਸ ਸਾਹਿਬ ਦੀ ਹੁੰਦੀ ਗੋਇੰਦਵਾਲ ਸਾਹਿਬ, ਬਾਬੇ ਦਾਤੂ ਕੋਲ ਨੀ ਕੋਈ ਆਉਂਦਾ ਪੂਜਾ ਕਰਨ।
ਉਪਦੇਸ਼ਿਤ ਸੰਗਤ ਕੋ ਰਹੇ ਹੋ,
ਬਾਬਾ ਦਾਤੂ ਜੀ ਨੇ ਬਥੇਰਾ ਸੰਗਤ ਨੂੰ ਪ੍ਰੇਰਿਆ ਕਿ ਜੀ ਪੱਗ ਮੈਂ ਬੰਨੀ ਆ, ਗੁਰਿਆਈ ਦੀ ਪੱਗ ਮੇਰੇ ਸਿਰ ਤੇ ਆ, ਮੇਰੇ ਪਿਤਾ ਦੀ ਦਸਤਾਰ। ਤੁਸੀਂ ਮੇਰੀ ਪੂਜਾ ਕਰਿਆ ਕਰੋ, ਮੇਰੇ ਕੋਲ ਆ ਕੇ ਪਿਟਾਵਾ ਭੇਟ ਕਰਿਆ ਕਰੋ। ਬਥੇਰਾ ਬਾਬਾ ਦਾਤੂ ਜੀ ਸੰਗਤ ਨੂੰ ਉਪਦੇਸ਼ ਦਿੰਦੇ ਨੇ, ਪ੍ਰੇਰਦੇ ਨੇ,
ਕਹੋ ਨਾ ਗੁਰ ਇਸ ਕੋ ਕਿਨ ਕਹਿਓ,
ਪਰ ਕਿਸੇ ਨੇ ਬਾਬਾ ਦਾਤੂ ਜੀ ਨੂੰ ਗੁਰੂ ਨਹੀਂ ਆਖਿਆ। ਪ੍ਰੇਰਦੇ ਜ਼ਰੂਰ ਨੇ ਲੋਕਾਂ ਨੂੰ ਵੀ, ਸੰਗਤ ਨੂੰ ਵੀ, ਸਾਡੀ ਪੂਜਾ ਕਰੋ, ਪਰ ਕੋਈ ਇਹਨਾਂ ਨੂੰ ਗੁਰੂ ਨਹੀਂ ਆਖਦਾ।
ਆਏ ਨਹੀਂ ਕੋ ਮਾਥ ਨਿਵਾਵੇ,
ਨਾ ਹੀ ਕੋਈ ਆ ਕੇ ਇਹਨਾਂ ਨੂੰ ਨਮਸਕਾਰ। ਹਾਂ, ਗੁਰੂ ਪੁੱਤਰ ਜਾਣ ਕੇ ਸਤਿਕਾਰ ਕਰਦੇ ਨੇ ਵੀ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੇ, ਪਰ ਗੁਰੂ ਵਾਂਗੂ ਮੱਥਾ ਨਹੀਂ ਟੇਕਦੇ ਵੀ ਬਾਬਾ ਦਾਤੂ ਜੀ ਗੁਰੂ ਜੀ ਦੇ ਸਥਾਨ ਤੇ ਨੇ। ਇਹ ਜਾਣ ਕੇ, ਕਿਉਂਕਿ ਸੰਗਤ ਨੂੰ ਪਤਾ ਸੀ ਕਿ ਗੁਰੂ ਤਾਂ ਗੁਰੂ ਅਮਰਦਾਸ ਸਾਹਿਬ ਹਨ, ਹਾਂ ਇਹਨਾਂ ਦਾ ਸਨਮਾਨ ਜ਼ਰੂਰ ਕਰਦੇ। ਸਨਮਾਨ ਵੇਖੋ ਕਿੰਨਾ ਹੋਵੇਗਾ ਕਿ ਜੇ ਬਾਬੇ ਦਾਤੂ ਨੇ, ਅੱਗੇ ਕਥਾ ਆ ਰਹੀ ਹੈ, ਗੁਰੂ ਅਮਰਦਾਸ ਸਾਹਿਬ ਜੀ ਦੀ ਬੇਅਦਬੀ ਕੀਤੀ ਤੇ ਉੱਥੇ ਸਿੱਖ ਵੀ ਬੈਠੇ ਸਨ, ਉਹਨਾਂ ਵੇਖਿਆ, ਪਰ ਗੁਰੂ ਸਾਹਿਬ ਜੀ ਨੇ ਜਦੋਂ ਆਪ ਉਹਨਾਂ ਦਾ ਸਤਿਕਾਰ ਕੀਤਾ ਬਾਬਾ ਦਾਤੂ ਜੀ ਦਾ, ਤੇ ਫਿਰ ਸੰਗਤ ਨੇ ਵੀ ਕਿਸੇ ਨੇ ਬਾਬੇ ਦਾਤੂ ਵੱਲ ਨਹੀਂ ਵੇਖਿਆ ਕੈੜੀ ਅੱਖ ਨਾਲ, ਵੀ ਜੇ ਗੁਰੂ ਅਮਰਦਾਸ ਸਾਹਿਬ ਜੀ ਨੇ ਉਹਨਾਂ ਦਾ ਚਰਨ ਫੜ ਲਿਆ ਫਿਰ ਸਾਡਾ ਕੀ ਹੱਕ ਬਣਦਾ ਵੀ ਅਸੀਂ ਨਿਰਾਦਰ ਕਰੀਏ। ਜਿਨ੍ਹਾਂ ਦਾ ਅਦਬ ਗੁਰੂ ਸਾਹਿਬ ਕਰ ਰਹੇ ਨੇ, ਅਸੀਂ ਕਿਉਂ ਨਾ ਉਹਨਾਂ ਦਾ ਅਦਬ ਕਰੀਏ। ਇਸ ਕਰਕੇ ਬਾਬੇ ਦਾਤੂ ਦਾ ਸਤਿਕਾਰ ਜ਼ਰੂਰ ਕਰਦੀ ਹੈ ਸੰਗਤ, ਪਰ ਕੋਈ ਆ ਕੇ ਉਹਨਾਂ ਦੀ ਪੂਜਾ ਨਹੀਂ ਕਰਦਾ ਵੀ ਇਹਨਾਂ ਨੂੰ ਗੁਰੂ ਵਾਂਗੂ ਪੂਜਦਾ ਹੋਵੇ।
ਮਿਲੀ ਨਾ ਕੁਛ ਅਕੋਰੇ ਅਰ ਪਾਵੇ,
ਇਸ ਕਰਕੇ ਨਾ ਹੀ ਕੋਈ ਭੇਟਾ ਲਿਆ ਕੇ ਅਰਪਣ ਕਰਦਾ, ਨਾ ਹੀ ਬਹੁਤੇ ਲੋਕ ਆ ਕੇ ਇਹਨਾਂ ਨੂੰ ਮਿਲਦੇ ਹਨ।
ਯਾ ਤੇ ਰਿਸ ਕਰ ਦੁਖੇ ਕਨੀਰਾ,
ਇਸ ਕਰਕੇ ਬਾਬਾ ਦਾਤੂ ਜੀ ਗੁੱਸੇ ਚ ਆ ਕੇ ਬੜਾ ਦੁਖੀ ਹੁੰਦੇ ਵੀ ਸਾਨੂੰ ਕੋਈ ਪੁੱਛਦਾ ਹੀ ਨਹੀਂ। ਉੱਥੇ ਗੋਇੰਦਵਾਲ ਸਾਹਿਬ ਮੇਲਾ ਲੱਗਾ ਰਹਿੰਦਾ, ਸਾਡੇ ਕੋਲ ਕੋਈ ਆਉਂਦਾ ਹੀ ਨਹੀਂ। ਬਾਬਾ ਦਾਤੂ ਜੀ ਇਸ ਗੱਲ ਦਾ ਬੜਾ ਗੁੱਸਾ ਬਣਾਉਂਦੇ ਆਪਣੇ ਮਨ ਵਿੱਚ,
ਉਹ ਈਰਖਾ ਸਹਿਤ ਵਡੇਰਾ,
ਮਨ ਵਿੱਚ ਬਹੁਤ ਈਰਖਾ ਕਰਦੇ, ਬਹੁਤ ਜ਼ਿਆਦਾ ਦਵੈਸ਼, ਕਿਉਂਕਿ ਬਾਬੇ ਦਾਤੂ ਨੇ ਉਹ ਰੌਣਕਾਂ ਵੇਖੀਆਂ ਸੀ ਜਿਹੜੀਆਂ ਗੁਰੂ ਅੰਗਦ ਸਾਹਿਬ ਦੇ ਸਮੇਂ ਘਰ ਚ ਲੱਗਦੀਆਂ ਸਨ। ਸੰਗਤ ਆਉਂਦੀ ਸੀ ਇੱਕਦਮ, ਜਦੋਂ ਹੁਣ ਕੋਈ ਆਉਂਦਾ ਨਹੀਂ, ਸੰਗਤ ਸਾਰੀ ਗੋਇੰਦਵਾਲ ਸਾਹਿਬ ਜਾਂਦੀ ਹੈ। ਇਸ ਗੱਲ ਦਾ ਸੁਭਾਵਕ ਸੀ, ਬਾਬਾ ਜੀ ਦੇ ਮਨ ਚ ਈਰਖਾ ਹੋਣੀ ਸੀ। ਬਾਬਾ ਦਾਤੂ ਜੀ ਦੇ ਮਨ ਚ ਬਹੁਤ ਜ਼ਿਆਦਾ ਭਾਰੀ ਈਰਖਾ ਉਹਨਾਂ ਦੇ, ਕਿਉਂਕਿ ਹੰਕਾਰ ਵੀ ਸੀ ਨਾ ਵੀ ਮੈਂ ਗੁਰੂ ਦਾ ਪੁੱਤਰ ਹਾਂ। ਜਿਹੜਾ ਬੰਦਾ ਹੰਕਾਰੀ ਹੋਵੇਗਾ ਉਹ ਦੂਜੇ ਦੀ ਵਡਿਆਈ ਵੇਖ ਕੇ ਈਰਖਾ ਕਰੇਗਾ, ਇਹ ਸੁਭਾਵਕ ਹੈ। ਦੂਜੇ ਦੀ ਸੋਭਾ ਵੇਖ ਕੇ ਉਹਦੇ ਮਨ ਚ ਈਰਖਾ ਆਵੇਗੀ। ਤੋ ਬਾਬਾ ਦਾਤੂ ਜੀ ਦਾ ਹਿਰਦਾ ਇਸ ਕਰਕੇ ਈਰਖਾ ਦੇ ਨਾਲ ਸੜਦਾ ਹੈ।
ਬਣੇ ਗੁਰੂ ਪਰ ਬਣਿਓ ਨਾ ਜਾਈ,
ਗੁਰੂ ਬਣ ਕੇ ਬਹਿੰਦੇ ਜ਼ਰੂਰ ਨੇ, ਉੱਤੇ ਚੰਦੋਆ ਵੀ ਤਾਣ ਲੈਂਦੇ, ਨੌਕਰ ਚਾਕਰ ਵੀ ਰੱਖੇ ਹੋਏ ਨੇ ਸੇਵਾਦਾਰ ਆਪਣੇ ਆਹਮਣੇ ਸਾਹਮਣੇ, ਗੁਰੂ ਬਣ ਕੇ ਬਹਿੰਦੇ ਜ਼ਰੂਰ ਨੇ ਪਰ ਪੂਜਾ ਨਹੀਂ ਹੁੰਦੀ ਉਦਾਂ। ਗੁਰੂ ਬਣਨਾ ਚਾਹੁੰਦੇ ਹੈ ਪਰ ਬਣ ਨਹੀਂ ਸਕਦੇ।
ਨੈ ਸੰਗਤ ਕਿਸ ਦਿਸ਼ ਤੇ ਆਈ,
ਇਸ ਕਰਕੇ ਸੰਗਤ ਵੀ ਨਹੀਂ ਆਉਂਦੀ ਇਹਨਾਂ ਦੇ ਪਾਸ।
ਹੋਤੇ ਮਿੱਤਰ ਖੱਤਰੀ ਇਸ ਕੇਰੇ,
ਖਡੂਰ ਸਾਹਿਬ ਦੇ ਕੁਝ ਖੱਤਰੀ ਭਾਈਚਾਰੇ ਦੇ ਮਿੱਤਰ ਸਨ ਬਾਬਾ ਦਾਤੂ ਜੀ ਦੇ, ਜਿਹੜੇ ਇਹਨਾਂ ਨਾਲ ਮਿੱਤਰਤਾ ਹੀ ਰੱਖਦੇ ਸੀ, ਆਉਂਦੇ ਜਾਂਦੇ ਸਨ।
ਨਿਕਟ ਬੈਠ ਕਰ ਤਰਕ ਕਨੇਰੇ,
ਹੁਣ ਕਈ ਮਿੱਤਰ ਇਹੋ ਜਿਹੇ ਵੀ ਹੁੰਦੇ ਆ ਜਿਨ੍ਹਾਂ ਦੇ ਹੁੰਦਿਆਂ ਦੁਸ਼ਮਣਾਂ ਦੀ ਲੋੜ ਨਹੀਂ ਰਹਿੰਦੀ। ਕਈ ਮਿੱਤਰ ਇਹੋ ਜਿਹੇ ਵੀ ਹੁੰਦੇ ਆ ਵੀ ਜਿਨ੍ਹਾਂ ਮਿੱਤਰਾਂ ਦੇ ਹੁੰਦਿਆਂ ਦੁਸ਼ਮਣਾਂ ਦੀ ਲੋੜ ਨਹੀਂ ਰਹਿੰਦੀ, ਦੁਸ਼ਮਣ ਦਾ ਕੰਮ ਉਹ ਮਿੱਤਰ ਹੀ ਕਰੀ ਜਾਂਦੇ ਆ। ਇਸ ਕਰਕੇ ਚਾਣਕਿਆ ਕਹਿੰਦਾ, ਚਾਣਕਿਆ ਨੀਤੀ ਵਿੱਚ ਉਹ ਕਹਿੰਦਾ, ਬੇਵਕੂਫ ਮਿੱਤਰ ਨਾਲੋਂ ਸਮਝਦਾਰ ਦੁਸ਼ਮਣ ਕਈ ਗੁਣਾ ਚੰਗਾ ਹੁੰਦਾ। ਮਿੱਤਰ ਬੇਵਕੂਫ ਹੋਵੇ, ਮੂਰਖ ਹੋਵੇ, ਉਹਦੇ ਨਾਲੋਂ ਸਮਝਦਾਰ ਮਿੱਤਰ ਕਈ ਗੁਣਾ ਚੰਗਾ, ਉਹ ਫਿਰ ਵੀ ਸੋਚੇਗਾ। ਤੋ ਕੁਝ ਇਹੋ ਜਿਹੇ ਮਿੱਤਰ ਸਨ ਜਿਨ੍ਹਾਂ ਨੇ ਦੁਸ਼ਮਣੀ ਵਾਲਾ ਹੀ ਕੰਮ ਨਿਭਾਇਆ ਬਾਬੇ ਦਾਤੂ ਨਾਲ। ਉਹ ਕੀ ਕਰਦੇ ਨੇ, ਆ ਕੇ ਤਰਕ ਕਰਦੇ ਬਾਬਾ ਦਾਤੂ ਜੀ ਦੇ ਕੋਲ। ਹਾਂਜੀ,
ਤੁਮ ਸਪੂਤ ਬੈਠੇ ਰਹਿ ਛੂਛੇ,
ਇਹ ਕਹਿੰਦੇ ਹੋ ਅੱਗ ਲਾਉਣ ਨੂੰ, ਕਹਿੰਦੇ ਤੁਸੀਂ ਗੁਰੂ ਦੇ ਪੁੱਤਰ ਬਣ ਕੇ ਵੀ ਗੁਰੂ ਤੋਂ ਖਾਲੀ ਰਹਿ ਗਏ। ਤੁਸੀਂ ਸਪੁੱਤਰ ਹੋਵੋ ਗੁਰੂ ਦੇ ਤੇ ਸਪੂਤ ਹੋ ਕੇ ਵੀ ਖਾਲੀ ਰਹਿ ਗਏ।
ਆਏ ਨਹੀਂ ਕੋ ਬਾਤ ਨਾ ਪੁੱਛੇ,
ਤੁਹਾਡੇ ਕੋਲ ਨਾ ਕੋਈ ਆਉਂਦਾ ਨਾ ਤੁਹਾਡੀ ਕੋਈ ਬਾਤ ਪੁੱਛਦਾ ਵੀ ਤੁਸੀਂ ਮਰੇ ਹੋ ਕੇ ਜਿਉਂਦੇ ਹੋ।
ਕੋ ਸਿੱਖ ਆਏ ਨਾ ਦਰਸ ਨਿਹਾਰੇ,
ਕੋਈ ਸਿੱਖ ਨਹੀਂ ਆਉਂਦਾ ਤੁਹਾਡੇ ਕੋਲ ਨਾ ਆ ਕੇ ਤੁਹਾਡੇ ਦਰਸ਼ਨ ਕਰਦਾ।
ਭੇਟ ਨਾ ਅਰਪੇ ਨਮੋ ਨਾ ਤਾਰੇ,
ਨਾ ਕੋਈ ਤੁਹਾਨੂੰ ਭੇਟਾ ਅਰਪਣ ਕਰਦਾ ਨਾ ਕੋਈ ਆ ਕੇ ਤੁਹਾਨੂੰ ਨਮਸਕਾਰ ਕਰਦਾ।
ਜੀਵਤ ਹੀ ਪੇ ਮ੍ਰਿਤਕ ਸਮਾਨਾ,
ਬਾਬਾ ਦਾਤੂ ਜੀ ਤੁਸੀਂ ਤਾਂ ਜਿਉਂਦੇ ਹੀ ਮਰਿਆਂ ਦੇ ਬਰਾਬਰ ਹੋ। ਏਦਾਂ ਉਹ ਲੋਕ ਆ ਕੇ ਗੱਲਾਂ ਕਹਿੰਦੇ, ਬਾਬਾ ਜੀ ਤੁਸੀਂ ਤਾਂ ਜਿਉਂਦੇ ਹੀ ਮਰਿਆਂ ਦੇ ਮ੍ਰਿਤਕਾਂ ਦੇ ਬਰਾਬਰ ਹੋ।
ਪਿਤਾ ਦੀ ਨੇ ਲਈ ਮਹਾਨਾ,
ਤੁਹਾਨੂੰ ਤੁਹਾਡੇ ਪਿਤਾ ਦੀ ਗੱਦੀ ਨੀ ਮਿਲੀ, ਏਡੀ ਮਹਾਨ ਗੱਦੀ ਸੀ ਤੁਹਾਡੇ ਪਿਤਾ ਜੀ ਦੇ ਪਾਸ, ਉਹ ਗੱਦੀ ਗੁਰਤਾ ਗੱਦੀ ਤੁਹਾਨੂੰ ਪ੍ਰਾਪਤ ਨਹੀਂ ਹੋਈ।
ਕਿਸੀ ਥਾਨ ਕੋ ਖਤਰੀ ਆਯੋ,
ਪਤਾ ਨਹੀਂ ਕਿਹੜੇ ਪਿੰਡੋ ਸੁਣਿਆ ਵੀ ਆ ਬਾਸਰ ਕੇ ਪਿੰਡ ਆ ਇੱਥੇ, ਉਥੋਂ ਇੱਕ ਖੱਤਰੀ ਆਇਆ ਭੱਲਿਆਂ ਦਾ ਸਾਹਿਬਜ਼ਾਦਾ,
ਮਹਾ ਅਰੂਜ ਤਾਹੇ ਨੇ ਪਾਇਓ,
ਉਹਨੇ ਆ ਕੇ ਸੇਵਾ ਕੀਤੀ ਤੇ ਏਡੀ ਵੱਡੀ ਪਦਵੀ ਪ੍ਰਾਪਤ ਕਰ ਲਈ। ਖਬਰੇ ਕਿੱਥੋਂ ਆਇਆ, ਏਦਾਂ ਗੱਲ ਕੀਤੀ ਉਹਨਾਂ ਨੇ, ਕਹਿੰਦੇ ਖਬਰੇ ਉਹ ਕਿੱਥੋਂ ਆਇਆ, ਉਹਨੇ ਆ ਕੇ ਸੇਵਾ ਕੀਤੀ ਤੁਹਾਡੇ ਪਿਤਾ ਜੀ ਦੀ ਔਰ ਏਡੀ ਵੱਡੀ ਪਦਵੀ ਉਹਨਾਂ ਨੇ ਪ੍ਰਾਪਤ ਕਰ ਲਈ, ਤੁਹਾਡੇ ਘਰ ਦਾ ਪਾਣੀ ਢੋ ਕੇ ਤੇ ਤੁਸੀਂ ਗੁਰੂ ਦੇ ਸਪੂਤ ਹੋ ਕੇ ਵੀ ਖਾਲੀ ਰਹਿ ਗਏ।
ਦੇਸ਼ਨ ਕੇ ਨਰੇਸ਼ ਚੱਲ ਆਵੇ,
ਬਾਬਾ ਜੀ ਸਾਨੂੰ ਪਤਾ ਲੱਗਾ ਵੀ ਹੁਣ ਉਹਨਾਂ ਦੇ ਕੋਲ, ਯਾਨੀ ਕਿ ਗੁਰੂ ਅਮਰਦਾਸ ਸਾਹਿਬ ਕੋਲ, ਕਹਿੰਦੇ ਸਾਨੂੰ ਪਤਾ ਲੱਗਾ ਕਿ ਉਹਨਾਂ ਦੇ ਕੋਲ ਵੱਡੇ ਵੱਡੇ ਦੇਸ਼ਾਂ ਦੇ ਰਾਜੇ ਚੱਲ ਕੇ ਆਉਂਦੇ। ਹਰੀਪੁਰ ਦੀ ਰਿਆਸਤ ਦਾ ਰਾਜਾ ਆਇਆ ਸੀ ਕੁਝ ਦਿਨ ਪਹਿਲਾਂ, ਰਿਆਸਤਾਂ ਦੇ ਰਾਜੇ ਉਹਨਾਂ ਦੇ ਕੋਲ ਚੱਲ ਕੇ ਆਉਂਦੇ ਹਨ।
ਅਰਪ ਉਪਾਇਨ ਸੀਸ ਝੁਕਾਵੇ,
ਉਹਨਾਂ ਦੇ ਚਰਨਾਂ ਚ ਪਿਟਾਵਾਂ ਅਰਪਣ ਕਰਕੇ ਉਹਨਾਂ ਅੱਗੇ ਸੀਸ ਝੁਕਾਉਂਦੇ ਹਨ।
ਨਿਤ ਪ੍ਰਤ ਪੀਰ ਸੋ ਗੋਇੰਦਵਾਲ,
ਨਿਤਾ ਪ੍ਰਤੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਭੀੜ ਲੱਗੀ ਰਹਿੰਦੀ ਹੈ। ਨਿਤਾ ਪ੍ਰਤੀ ਗੋਇੰਦਵਾਲ ਸਾਹਿਬ ਇੰਨੀ ਭੀੜ ਇੰਨਾ ਇਕੱਠ ਹੁੰਦਾ ਲੋਕਾਂ ਦਾ, ਬਾਬਾ ਜੀ ਕੀ ਦੱਸੀਏ ਵੀ ਉੱਥੇ ਤਿਲ ਸੁੱਟਣ ਨੂੰ ਥਾਂ ਨਹੀਂ ਲੱਭਦੀ, ਇੰਨੀ ਸੰਗਤ ਉੱਥੇ ਆਉਂਦੀ ਹੈ। ਤੇ ਜਦੋਂ ਬਾਬਾ ਜੀ ਅਸੀਂ ਤੁਹਾਡੇ ਕੋਲ ਆਉਂਦੇ ਹਾਂ ਤੇ ਤੁਹਾਡੇ ਘਰੇ ਕਾਂ ਬੋਲਦੇ ਹੁੰਦੇ ਹੈ, ਕੋਈ ਨਜ਼ਰ ਹੀ ਨਹੀਂ ਆਉਂਦਾ, ਇਕੱਲੇ ਬੈਠੇ ਰਹਿੰਦੇ ਹੋ, ਜਾਂ ਕਦੇ ਅਸੀਂ ਆ ਜਾਈਏ ਤਾਂ ਆ ਜਾਈਏ, ਤੁਹਾਡੇ ਕੋਲ ਤਾਂ ਅਸੀਂ ਕਦੇ ਸੰਗਤ ਵੇਖੀ ਨਹੀਂ, ਤੁਸੀਂ ਵੀ ਤਾਂ ਗੁਰੂ ਦੇ ਪੁੱਤਰ ਹੋ। ਹਾਂਜੀ,
ਆਏ ਸੰਗਤਾਂ ਮਿਲੀ ਵਿਸ਼ਾਲ,
ਔਰ ਉਹਨਾਂ ਦੇ ਕੋਲ ਸੰਗਤ ਆਉਂਦੀ ਹੈ ਤੇ ਵਿਸ਼ਾਲ ਹੀ ਆਉਂਦੀ ਹੈ, ਹੱਦ ਹੀ ਕੋਈ ਨੀ ਵੀ ਕਿੰਨੀ ਕੁ ਸੰਗਤ ਆਉਂਦੀ ਹੈ, ਕੋਈ ਗਿਣਤੀ ਮਿਣਤੀ ਨਹੀਂ।
ਪੂਜੇ ਪਾਇਨ ਸੁਜਸ ਬਖਾਨੇ,
ਉਹਨਾਂ ਦੇ ਚਰਨ ਪੂਜਦੀਆਂ ਨੇ ਸੰਗਤਾਂ ਔਰ ਉਹਨਾਂ ਦਾ ਸੁਜਸ ਕਰਦੀਆਂ ਹਨ।
ਅਤ ਉੱਤਮ ਵਸਤੂ ਕਹੋ ਆਨੇ,
ਔਰ ਬੜੀਆਂ ਬੜੀਆਂ ਉੱਤਮ ਵਸਤੂਆਂ ਉਹਨਾਂ ਦੇ ਚਰਨਾਂ ਚ ਲੈ ਕੇ ਆਉਂਦੇ ਨੇ ਸਿੱਖ, ਬੜੀਆਂ ਬੜੀਆਂ ਕੀਮਤੀ ਪਿਟਾਵਾਂ ਲੈ ਕੇ ਉਹਨਾਂ ਦੇ ਚਰਨਾਂ ਚ ਹਾਜ਼ਰ ਹੁੰਦੇ ਨੇ।
ਮਾਰੇ ਬਚਨ ਬਾਨ ਉਰ ਗਾਡੇ,
ਕਹਿੰਦੇ ਏਦਾਂ ਜਿਹੜੇ ਬਾਬੇ ਦਾਤੂ ਦੇ ਯਾਰ ਨੇ ਨਾ ਮਿੱਤਰ, ਉਹ ਏਦਾਂ ਦੇ ਤੀਰ ਮਾਰਦੇ ਬਾਬੇ ਦਾਤੂ ਦੇ ਕਲੇਜੇ ਚ, ਇਹ ਬੋਲ ਖਾਲਸਾ ਜੀ ਤਲਵਾਰ ਨਾਲੋਂ ਵੀ ਤਿੱਖੇ ਹੁੰਦੇ ਆ, ਏਦਾਂ ਦੇ ਜਿਹੜੇ ਬੋਲ ਹੁੰਦੇ ਆ। ਤਲਵਾਰ ਤਾਂ ਸਰੀਰ ਨੂੰ ਕੱਟਦੀ ਹੈ ਨਾ, ਜਿਹੜੇ ਏਦਾਂ ਦੇ ਬੋਲ ਨੇ ਅੰਦਰ ਧੁਰ ਆਤਮਾ ਨੂੰ ਚੀਰ ਕੇ ਰੱਖ ਦਿੰਦੇ ਹੈ, ਕਲੇਜੇ ਨੂੰ ਵਿੰਨ ਕੇ ਰੱਖ ਦਿੰਦੇ ਹੈ। ਏਦਾਂ ਦੇ ਤੀਰ ਮਾਰਦੇ ਬਾਬੇ ਦਾਤੂ ਦੇ ਕਲੇਜੇ ਨੂੰ।
ਸੁਣ ਦਾਤੂ ਤੀਰਜ ਨਿਜ ਛਾਡੇ,
ਜਦੋਂ ਬਾਬਾ ਦਾਤੂ ਜੀ ਉਹਨਾਂ ਕੋਲੋਂ ਇਹੋ ਜਿਹੀਆਂ ਗੱਲਾਂ ਸੁਣਦੇ ਨੇ, ਤੀਰ ਉਹਨਾਂ ਨੂੰ ਵੱਜਦੇ ਨੇ ਤੇ ਬਾਬਾ ਜੀ ਦੇ ਹਿਰਦੇ ਚੋਂ ਧੀਰਜ ਜਾਂਦਾ ਰਹਿੰਦਾ, ਮਨ ਦਾ ਧੀਰਜ ਨਸ਼ਟ ਹੋ ਜਾਂਦਾ, ਇਕਦਮ ਅੱਗ ਭੰਭੂਲਾ ਹੋ ਜਾਂਦੇ, ਗੁੱਸੇ ਨਾਲ ਬੁੱਲ ਫਰਕਣ ਲੱਗ ਪੈਂਦੇ।
ਮਹਿਮਾ ਜਦ ਜਾਣੇ ਤਿਨਕੀ,
ਨਾਲੇ ਇਹ ਸ਼ੱਕ ਨਹੀਂ ਹੈ ਬਾਬਾ ਦਾਤੂ ਜੀ ਚੰਗੀ ਤਰ੍ਹਾਂ ਗੁਰੂ ਸਾਹਿਬ ਦੀ ਮਹਿਮਾ ਨੂੰ ਜਾਣਦੇ ਨੇ, ਗੁਰੂ ਅਮਰਦਾਸ ਸਾਹਿਬ ਦੀ ਮਹਿਮਾ ਨੂੰ, ਇਹ ਨਹੀਂ ਕਿ ਉਹਨਾਂ ਨੂੰ ਕੋਈ ਕਿਸੇ ਪ੍ਰਕਾਰ ਦਾ ਪਰਦਾ ਹੈ ਜਾਂ ਕੋਈ ਭਰਮ ਹੈ। ਜਾਣਦੇ ਨੇ ਕਿ ਗੁਰੂ ਅਮਰਦਾਸ ਸਾਹਿਬ ਨੂੰ ਜੋ ਵਡਿਆਈ ਮਿਲੀ ਹੈ ਉਹਦੇ ਹੱਕਦਾਰ ਸਨ, ਉਹ ਯੋਗ ਸਨ, ਇਹ ਵੀ ਜਾਣਦੇ ਨੇ ਬਾਬਾ ਦਾਤੂ ਜੀ।
ਤਤ ਕੁਸੰਗ ਹਤੀ ਬ੍ਰਿਤੀ ਮਨ ਕੀ,
ਪਰ ਕੁਸੰਗੀਆਂ ਨੇ ਮਤ ਮਾਰ ਦਿੱਤੀ, ਪਰਦਾ ਪਾ ਦਿੱਤਾ ਮਤ ਤੇ। ਕੁਸੰਗੀ ਜਿਹੜੇ ਹੁੰਦੇ ਆ, ਤਦੇ ਤੇ ਮਹਾਰਾਜ ਜੀ ਨੇ ਆਖਿਆ ਭਾਈ ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ। ਸਾਕਤਾਂ ਤੇ ਦੁਰਜਨਾ ਤੋਂ ਆਪਣੀ ਪ੍ਰੀਤ ਉਲਟਾ ਲੈਣੀ ਚਾਹੀਦੀ, ਕਿਉਂਕਿ ਇਹਨਾਂ ਦੀ ਸੰਗਤ ਕੀਤਿਆਂ ਮਨੁੱਖ ਕਦੇ ਛੁੱਟ ਨਹੀਂ ਸਕਦਾ। ਸੰਗ ਕੁਸੰਗੀ ਬੈਸ ਤੇ ਤਬ ਪੁੱਛੈ ਧਰਮ ਰਾਏ, ਕੁਸੰਗੀਆਂ ਦੇ ਨਾਲ ਬਹਿਣ ਨਾਲ ਹੀ ਧਰਮ ਰਾਜੇ ਕੋਲ ਪੁੱਛ ਗਿੱਛ ਸ਼ੁਰੂ ਹੋ ਜਾਂਦੀ। ਚੋਰਾਂ ਦੇ ਨਾਲ ਕੋਈ ਸਾਧ ਬੈਠਾ ਹੋਵੇ ਨਾ ਤੇ ਪੁਲਿਸ ਵਾਲੇ ਵੀਰ ਸਾਧ ਨੂੰ ਵੀ ਫੜ ਲੈਂਦੇ, ਉਹਨੂੰ ਵੀ ਪੁੱਛਦੇ ਤੂੰ ਕੀ ਕਰਦਾ ਸੀ ਇੱਥੇ ਬਈ, ਪੁੱਛ ਗਿੱਛ ਉਹਦੀ ਵੀ ਹੁੰਦੀ ਹੈ ਵੀ ਤੂੰ ਇਹਨਾਂ ਨਾਲ ਕੀ ਬੈਠਾ ਕਰਦਾ ਸੀ, ਤੂੰ ਤਾਂ ਨੀ ਹਿੱਸਾ ਪੱਤੀ ਰੱਖੀ। ਉਹ ਭਾਵੇਂ ਬਥੇਰਾ ਕਵੇ ਵੀ ਮੈਂ ਤਾਂ ਉਦਾਂ ਹੀ ਬਹਿ ਗਿਆ ਸਾਂ, ਪਰ ਪੁੱਛ ਗਿੱਛ ਉਹਦੀ ਵੀ ਹੁੰਦੀ ਹੈ। ਏਡਾ ਮਾੜਾ ਹੁੰਦਾ ਕੁਸੰਗੀਆਂ ਦਾ ਸੰਗ। ਤੋਂ ਕੁਸੰਗੀਆਂ ਨੇ ਮਤ ਤੇ ਪਰਦਾ ਪਾ ਦਿੱਤਾ ਬਾਬਾ ਦਾਤੂ ਜੀ ਦੇ, ਹਾਲਾਂਕਿ ਜਾਣਦੇ ਸੀ ਚੰਗੀ ਤਰ੍ਹਾਂ ਗੁਰੂ ਸਾਹਿਬ ਦੀ ਮਹਿਮਾ ਨੂੰ, ਗੁਰੂ ਅਮਰਦਾਸ ਸਾਹਿਬ ਦੇ ਪ੍ਰਤਾਪ ਨੂੰ, ਪਰ ਕੁਸੰਗੀਆਂ ਨੇ ਅਕਲ ਦੇ ਉੱਤੇ ਪਰਦਾ ਪਾ ਦਿੱਤਾ।
ਦੀਪਤ ਮਤ ਸਰ ਅਗਨ ਅਗਾਰੀ,
ਜਾਂ ਇਸ ਤਰ੍ਹਾਂ ਕਹਿ ਲਈਏ ਵੀ ਦੀਵਾ ਜਗਦਾ ਸੀ ਤੇ ਬਲਦੇ ਹੋਏ ਦੀਵੇ ਦੇ ਅੱਗੇ ਕਿਸੇ ਨੇ ਕੰਧ ਕਰ ਦਿੱਤੀ ਹੋਵੇ, ਪਰਦਾ ਕਰ ਦਿੱਤਾ ਹੋਵੇ।
ਦੁਸ਼ਟ ਗਿਰਾ ਮੇਲੀ ਕ੍ਰਿਤ ਤਾਰੀ,
ਜਾਂ ਇਸ ਤਰ੍ਹਾਂ ਕਹਿ ਲਈਏ ਵੀ ਬਾਬਾ ਜੀ ਦੇ ਹਿਰਦੇ ਵਿੱਚ ਦਵੈਸ਼ ਤਾਂ ਈਰਖਾ ਤਾਂ ਪਹਿਲੋਂ ਹੀ ਸੀ, ਉਹ ਅੱਗ ਦੀ ਲਾਟ ਸੀ ਤੇ ਇਹਨਾਂ ਦੁਸ਼ਟਾਂ ਨੇ ਜਿਹੜੀ ਆ ਕੇ ਗੱਲਬਾਤ ਕੀਤੀ ਹੈ ਉਹਨੇ ਘਿਓ ਦਾ ਕੰਮ ਕੀਤਾ, ਅੱਗ ਹੋਰ ਪ੍ਰਚੰਡ ਹੋ ਗਈ। ਹਾਂਜੀ,
ਵਿਆਕੁਲ ਪਇਓ ਸਹਿਓ ਨੈ ਜਾਈ,
ਬਾਬਾ ਦਾਤੂ ਜੀ ਇੰਨਾ ਜ਼ਿਆਦਾ ਗੁੱਸੇ ਵਿੱਚ ਆ ਕੇ ਵਿਆਕੁਲ ਹੋਏ ਕਿ ਗੁੱਸਾ ਬਰਦਾਸ਼ਤ ਨਹੀਂ ਪਿਆ ਹੁੰਦਾ ਉਹਨਾਂ ਕੋਲ, ਕਿਉਂਕਿ ਉਹਨਾਂ ਨੇ ਗੱਲਾਂ ਹੀ ਇਸ ਢੰਗ ਨਾਲ ਕੀਤੀਆਂ ਕਿ ਗੁੱਸੇ ਵਿੱਚ ਆ ਕੇ ਅੱਗ ਭੰਬੂੜਾ ਹੋ ਗਏ ਬਾਬਾ ਦਾਤੂ ਜੀ।
ਅਤਰਿਸ ਤੇ ਚਿਤ ਅਸ ਉਪਜਾਈ,
ਇੰਨਾ ਜ਼ਿਆਦਾ ਗੁੱਸਾ ਆਇਆ ਮਨ ਵਿੱਚ, ਇਉਂ ਸੋਚਣ ਲੱਗੇ ਬਾਬਾ ਦਾਤੂ ਜੀ। ਹਾਂਜੀ,
ਅਮਰ ਗੁਰੂ ਕੋ ਜਾਏ ਸੰਘਾਰੋ,
ਕੀ ਫੁਰਨਾ ਆਇਆ, ਇੰਨੇ ਜ਼ਿਆਦਾ ਗੁੱਸੇ ਵਿੱਚ ਆਏ ਕਿ ਮੈਂ ਗੋਇੰਦਵਾਲ ਸਾਹਿਬ ਜਾਵਾਂ ਔਰ ਜਾ ਕੇ ਗੁਰੂ ਅਮਰਦਾਸ ਸਾਹਿਬ ਜੀ ਦਾ ਕਤਲ ਕਰ ਦਿਆਂ। ਇੱਥੋਂ ਤੱਕ ਵੇਖੋ ਕੁਸੰਗੀ ਦੀ ਸੰਗਤ। ਤਦੇ ਗੁਰਬਾਣੀ ਚ ਪਾਤਸ਼ਾਹ ਨੇ ਬਾਰ ਬਾਰ ਸੁਚੇਤ ਕੀਤਾ, ਸਾਵਧਾਨ ਰਿਹੋ ਬਈ, ਖਬਰਦਾਰ ਰਿਹੋ ਸਾਕਤਾਂ ਦੀ ਸੰਗਤ ਤੋਂ, ਛੁਟਕੀ ਰੇ ਮਨ ਛੁਟਕੀ ਰੇ, ਇਹਨਾਂ ਦੀ ਪ੍ਰੀਤ ਛੁੱਟ ਜਾਣ ਵਾਲੀ ਹੈ, ਨਾਲ ਨਹੀਂ ਨਿਭਦੇ। ਜਿਉ ਕਾਲਖ ਭਰ ਮੰਦਰ ਬੈਸਿਓ, ਜਿਵੇਂ ਕਾਲਖ ਭਰੇ ਕਿਸੇ ਮਕਾਨ ਚ ਜਾ ਕੇ ਤਨ ਤੇ ਚਿੱਟੇ ਰੰਗ ਦੇ ਕੱਪੜੇ ਚਿੱਟੇ ਨਹੀਂ ਰਹਿੰਦੇ, ਕੋਈ ਨਾ ਕੋਈ ਕਾਲਖ ਦਾ ਦਾਗ ਲੱਗ ਹੀ ਜਾਂਦਾ, ਤਿਉ ਸਾਕਤਾਂ ਦੀ ਸੰਗਤ ਵਿੱਚ ਕੋਈ ਨਾ ਕੋਈ ਬਦ ਫੈਲੀ ਆ ਹੀ ਜਾਂਦੀ। ਹੁਣ ਜਦੋਂ ਰਾਤ ਦਿਨ ਉਹਨਾਂ ਦੀ ਸੰਗਤ ਚ ਰਹਿਣਾ, ਉਹਨਾਂ ਨੇ ਇਹੋ ਜਿਹਾ ਮਤ ਵਿੱਚ ਭਰਮ ਪਾ ਦਿੱਤਾ, ਇੰਨਾ ਜ਼ਿਆਦਾ ਰੋਸ ਵਿੱਚ ਆ ਗਏ ਬਾਬਾ ਦਾਤੂ ਜੀ, ਮਨ ਚ ਆਇਆ ਕਿ ਅਮਰ ਗੁਰੂ ਕੋ ਜਾਏ ਸੰਘਾਰੋ, ਮੈਂ ਗੁਰੂ ਅਮਰਦਾਸ ਜੀ ਨੂੰ ਜਾ ਕੇ ਮਾਰ ਦੇਵਾਂ।
ਗੁਰਤਾ ਗਾਦੀ ਬਹੁਰ ਸੰਭਾਰੋ,
ਉਹਨਾਂ ਨੂੰ ਮਾਰ ਕੇ ਗੁਰਤਾ ਗੱਦੀ ਆਪ ਸੰਭਾਲ ਲਵਾਂ, ਗੁਰਤਾ ਗੱਦੀ ਦਾ ਮਾਲਕ ਆਪ ਬਣ ਜਾਵਾਂ। ਹਾਲਾਂਕਿ ਪਤਾ ਸਭ ਕੁਝ ਹੈ ਵੀ ਇਹ ਵਡਿਆਈ ਧੁਰ ਦਰਗਾਹ ਤੋਂ ਮਿਲਦੀ ਹੈ, ਮੇਰੇ ਪਿਤਾ ਨੇ ਵੀ ਤਾਂ ਵਡਿਆਈ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਕੇ ਪ੍ਰਾਪਤ ਕੀਤੀ ਹੈ, ਜੇ ਪੁੱਤਰਾਂ ਨੂੰ ਹੀ ਮਿਲਦੀ ਹੁੰਦੀ ਤੇ ਬਾਬਾ ਸ਼੍ਰੀ ਚੰਦ ਜੀ ਕੋਈ ਛੋਟੇ ਰੁਤਬੇ ਦੇ ਮਾਲਕ ਨਹੀਂ ਸਨ, ਪਰ ਬਾਬੇ ਦਾ ਹੁਣ ਕੁਸੰਗੀਆਂ ਨੇ ਅਕਲ ਤੇ ਪਰਦਾ ਪਾ ਦਿੱਤਾ, ਇਹ ਗੱਲ ਸੋਚਣ ਸਮਝਣ ਵਿੱਚ ਹੀ ਨਹੀਂ ਆਉਣ ਦਿੱਤੀ ਕਿ ਮੈਂ ਉਹਨਾਂ ਦਾ ਕਤਲ ਕਰਕੇ ਗੁਰਗੱਦੀ ਆਪ ਸੰਭਾਲ ਲਵਾਂ।
ਪਿਤ ਕੀ ਵਸਤ पूत हम मालिक
पिता दी वस्तु दे उत्ते पुत्र दा हक हुंदा असी ओदे मालक हां
अपर किसु के किम होए तालिक
पिता दी वस्तु ते कोई दूजा किवें आके मालक बन सकदा कोई दूसरा किवें आके ओदे तअल्लक कर सकदा है
किम विचार कर कै प्रस्थाना
बाबा दातू जी गुस्से विच अग पंभूले विचार कीती नाल अपने कुछ चेले चाटड़े लए
पहुंचे ओ श्री गुरु अमर स्थाना
गुरु अमरदास साहब जी दी नगरी गोविंदवाल साहब वाल चल पए
लग्यो दीवान बिराजे बीच
जदो गोविंदवाल साहब आए पिछे कथा आई है जदो नगर वसाउणा सी गोविंदवाल साहब ओदो बाबे दातू नू कहा सी गुरु साहब ने जाओ गोंदे खत्री नाल ओदो ता ना कर दित्ती भी ना जी असी क्यों जाइए वसदी नगरी छड के हुण हक जवान चले ने भी ए ता साडा नगर है मेरे पिता जी दे बचना नाल वसिया गोविंदवाल साहब आ गए जिथे गुरु अमरदास साहब जी का दीवान सजिया सतगुरु जी भरे दीवान विच जिवे हुण आप जी बैठे हो गुरु ग्रंथ साहब जी की हजूरी च इउं सतगुरु जी भरे दीवान विच विराजमान हन
दरसे मिले ऊचे अर नीच
उच्चे नीवे अमीर गरीब राजे प्रजा सब एक समान आके सतगुरु गुरु अमरदास साहब जी दे दर्शन दीदार कर रहे ने
कोटि कते माथ अगारी
और आके सतगुरां नू कई नमस्कारा कर रहे ने
को बिनती कर जोर उचारी
कई मथा टेक रहे ने कई हाथ जोड़ के सानमुख खलोते महाराज जी अगे अरदासा कर रहे ने बेनतियां कर रहे ने
ओ बैठे सिमरे सतनामो
और कई बैठे हन नमस्कार करके सुरत विच नाम जप रहे ने और दीवान विच चल रही कथा कीर्तन दा आनंद प्राप्त कर रहे ने
गाए रबाबी धुने अभिरामो
महाराज जी दे रबाबी कीर्तनिए बड़ी मिठी धुन दे विच गुरबाणी दा कीर्तन गायन कर रहे हन
ओ इक चितवे शब्द सुनत है
बड़े प्यार नाल कई गुरसिख एक मन एक चित हो के शब्द सुन रहे ने
को मन बिखे विचार गुण तै है
कई सुन रहे ने कई जो शब्द सुन रहे ने उस शब्द नू अपने हिरदे च नाल नाल विचार रहे ने जो कीर्तन विच रागी शब्द गा रहे ने उस शब्द नू सुन के अपने हिरदे विच विचार रहे ने भी गुरबाणी केड़े अणियां वाले तीर चला रही है साडे औगण कट रही है
जथा शंभू मुनिगण के माई
कहिंदे जिवें बेअंत मुनियां विच शंभू बैठे हुंदे शिव जी
पावन सभा शुभत है ताई
एदा मानो मुनियां दी सभा ते धन गुरु अमरदास साहब सच्चे पातशाह ओना मुनिया दे मुनीश्वर हो के शोभनीक हो रहे ने
पिख प्रताप ने हृदय सहारा
एडा जलाल है सतगुरां दे प्रताप दा महाराज जी दे दीवान दा जदों बाबा दातू जी आए भी मेरे कोल तां बंदा नहीं कोई फर्क दा इत्थे तिल सुट्टण नूं थां नहीं भरी पई है सभा इन्हां दी नमस्कारां हो रहियां ने पिटावां अर्पण हो रहियां ने बाबा दातू जी ने जदों गुरु साहब दा प्रताप वेख्या उना कोलो नहीं जरिया गया उना कोलो नहीं बर्दाश होया
भयो क्रोध ते छोबत पारा
मन बड़ा गुस्से विच आया एकदम पहला ही गुस्से विच सी घरों होर ज्यादा क्रोध विच आ गए
अपर कछु ते होए न सकई
होर ता नहीं कुछ हो सकया भी उत्थे हुण मैं की करा की कवां होर नहीं कुछ कर सके
पहुंच निकट गुर तन को तकई
महाराज जी दे कोल सीधा चले गए जिथे पातशाह तख्त ते बैठे सी ना सीधा महाराज जी दे कोल आ गए
रिस कर उर में लात प्रहारी
संगत बहुत ज्यादा सी नहीं पता लगा भी कौन आया कौन जा रहा है गुस्से विच आके बाबा दातू जी ने महाराज गुरु अमरदास साहब जी दी छाती विच लत मारी
जिम लक्ष्मी पति के प्रिगु मारी
एक प्रिगु ऋषि जी होए उना ने जिवें भगवान विष्णु जी दी छाती च लत मारी सी ना ਕਹਿੰਦੇ ਇੱਦਾਂ ਬਾਬਾ ਦਾਤੂ ਜੀ ਨੇ ਆ ਕੇ ਗੁਰੂ ਅਮਰਦਾਸ ਸਾਹਿਬ ਜੀ ਦੀ ਛਾਤੀ ਚ ਲੱਤ ਮਾਰੀ ਤੇ ਛਾਤੀ ਤੋਂ ਥੱਲੜੇ ਪਾਸੇ ਜਿੱਥੇ ਪਸਲੀਆਂ ਹੁੰਦੀਆਂ ਵੱਖੀ ਵਾਲੇ ਸਥਾਨ ਤੋਂ ਉੱਪਰ ਉੱਥੇ ਬਾਬੇ ਦਾਤੂ ਦਾ ਪੈਰ ਲੱਗਾ ਸਤਿਗੁਰਾਂ ਨੂੰ ਔਰ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ
ਸਿੰਘਾਸਨ ਤੇ ਗਿਰ ਕਰ ਪਰੇ
ਸਿੰਘਾਸਨ ਤੋਂ ਥੱਲੇ ਜ਼ਮੀਨ ਤੇ ਸਤਿਗੁਰੂ ਜੀ ਡਿੱਗ ਪਏ ਕਿਉਂਕਿ ਬਿਰਧ ਸਨ। ਜਦੋਂ ਆ ਕੇ ਬੜੇ ਗੁੱਸੇ ਚ ਜ਼ੋਰ ਨਾਲ ਆ ਕੇ ਮਹਾਰਾਜ ਜੀ ਨੂੰ ਲੱਤ ਮਾਰੀ ਏਦਾਂ ਕਹਿ ਲੋ ਵੀ ਠੁੱਡਾ ਮਾਰਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਤਖ਼ਤ ਦੇ ਉੱਤੋਂ ਧੰਨ ਗੁਰੂ ਅਮਰਦਾਸ ਸਾਹਿਬ ਥੱਲੇ ਜ਼ਮੀਨ ਤੇ ਡਿੱਗ ਪਏ।
ਬਿਰਧ ਸਰੀਰ ਕੰਪ ਕੋਹ ਕਰੇ
ਸਰੀਰ ਬਿਰਧ ਸੀ ਜਦੋਂ ਡਿੱਗੇ ਮਹਾਰਾਜ ਜੀ ਦਾ ਤਨ ਬਿਰਧ ਅਵਸਥਾ ਚ ਹੋਣ ਕਰਕੇ ਕੰਬ ਰਿਹਾ ਮਹਾਰਾਜ ਜੀ ਦਾ ਸਰੀਰ ਬਿਰਧ ਹਾਲਤ ਸਰੀਰ ਬਿਰਧ ਜੋ ਹੈ ਇਸ ਕਰਕੇ ਉੱਠਦੇ ਨੇ ਪਾਤਸ਼ਾਹ ਉੱਠਦਿਆਂ ਉੱਠਦਿਆਂ ਤਨ ਥੋੜਾ ਜਿਹਾ ਉਹ ਕੰਬ ਰਿਹਾ।
ਬਹੁਰ ਸੰਭਾਰ ਉੱਠੀ ਤਤਕਾਲਾ
ਵੀ ਜਿੰਨਾ ਕਾਹਲੀ ਕਰ ਸਕੇ ਮਹਾਰਾਜ ਕਾਹਲੀ ਨਾਲ ਉੱਠੇ ਆਪਣੇ ਆਪ ਨੂੰ ਸੰਭਾਲਿਆ।
ਗਹਿ ਦਾਤੂ ਕੇ ਚਰਨ ਕਿਰਪਾਲਾ
ਸਤਨਾਮ ਸ੍ਰੀ ਵਾਹ ਬਾਬਾ ਦਾਤੂ ਜੀ ਦਾ ਚਰਨ ਫੜ ਲਿਆ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਚਰਨ ਪਕੜ ਕੇ ਬੜੇ ਪਿਆਰ ਨਾਲ
ਕਰ ਕਮਲਨ ਸੋ ਮਰਦਨ ਕਰੇ
ਆਪਣੇ ਹੱਥਾਂ ਨਾਲ ਨਾ ਸਤਿਗੁਰੂ ਜੀ ਬਾਬਾ ਦਾਤੂ ਜੀ ਦਾ ਚਰਨ ਏਦਾਂ ਨਾ ਚਸਣ ਲੱਗ ਪਏ ਆਪਣੇ ਕਰ ਕਮਲਾਂ ਨਾਲ ਬਾਬਾ ਦਾਤੂ ਜੀ ਦਾ ਚਰਨ ਚਸਦੇ ਹਨ।
ਬੇਨਤੀ ਸਹਿਤ ਸੁਬਾਕ ਉਚਰੇ
ਔਰ ਬੇਨਤੀ ਕਰਦਿਆਂ ਆਪਣੇ ਮੁਖੋਂ ਬੋਲੇ
ਇੱਕ ਤੋਂ ਸੇਵਾ ਕਰਤ ਰਿਓ ਹੋ
ਚਰਨ ਫੜ ਕੇ ਨਾ ਨਾਲੇ ਚਰਨ ਚਸੀ ਜਾਂਦੇ ਥੱਲੇ ਬਹਿ ਗਏ ਪੁੰਜਿਆਂ ਬਾਬਾ ਦਾਤੂ ਜੀ ਤਖ਼ਤ ਤੇ ਆ ਕੇ ਬਹਿ ਗਏ ਨੇ ਤੇ ਮਹਾਰਾਜ ਜੀ ਥੱਲੇ ਪੁੰਜਿਆਂ ਚਰਨ ਫੜ ਲਿਆ ਨਾਲੇ ਚਰਨ ਚਸੀ ਜਾਂਦੇ ਤੇ ਕਹਿੰਦੇ ਬਾਬਾ ਜੀ ਇੱਕ ਤੋਂ ਸੇਵਾ ਕਰਤ ਰਿਹੋ ਹੋ ਕਹਿੰਦੇ ਇੱਕ ਤਾਂ ਇਸ ਸਰੀਰ ਨਾਲ ਮੈਂ ਬੜੀ ਘਾਲਣਾ ਘਾਲੀ ਹੈ ਇਹਦੇ ਨਾਲ ਕੰਮ ਬੜਾ ਲਿਆ ਸੇਵਾ ਬੜੀ ਕੀਤੀ ਇਸ ਸਰੀਰ ਨਾਲ
ਦੁੱਤੀਏ ਬਹਿ ਤੇ ਬਿਰਧ ਪਇਓ ਹੋ
ਦੂਜਾ ਉਮਰ ਵਡੇਰੀ ਹੋ ਗਈ ਹੈ ਬਿਰਧ ਅਵਸਥਾ ਹੋ ਗਈ ਹੈ
ਜਾਂ ਤੇ ਅਧਿਕ ਸਰੀਰ ਕਠੋਰਾ
ਇਸ ਕਰਕੇ ਸਰੀਰ ਬੜਾ ਮਜ਼ਬੂਤ ਹੈ ਹੱਡੀਆਂ ਜਿਹੜੀਆਂ ਨੇ ਬਾਬਾ ਦਾਤੂ ਜੀ ਇਹ ਬੜੀਆਂ ਕਠੋਰ ਤੇ ਕਰੜੀਆਂ ਨੇ
ਉਮਰੋ ਚਰਨ ਮਰਦੁਲ ਨੇ ਥੋਰਾ
ਬਾਬਾ ਜੀ ਤੁਹਾਡੇ ਚਰਨ ਹਮੇਸ਼ਾ ਮਖਮਲੀ ਵਿਛਾਉਣਿਆਂ ਤੇ ਰਹਿਣ ਵਾਲੇ ਤੁਸੀਂ ਮੇਰੇ ਸਾਹਿਬ ਦੇ ਸਾਹਿਬਜ਼ਾਦੇ ਹੋ ਤੁਹਾਡੇ ਚਰਨ ਬੜੇ ਹੀ ਕੋਮਲ ਹਨ ਬੜੇ ਹੀ ਕੂਲੇ ਹਨ
ਹੋਇਓ ਹੋਏ ਗੋ ਕਸ਼ਟ ਮਹਾਨਾ
ਆਪ ਜੀ ਦਾ ਚਰਨ ਇਹਨਾਂ ਹੱਡੀਆਂ ਚ ਵੱਜ ਕੇ ਆਪ ਜੀ ਦੇ ਚਰਨ ਨੂੰ ਤਕਲੀਫ਼ ਹੋਈ ਹੋਵੇਗੀ ਇਹਦੇ ਚ ਦਰਦ ਹੋਈ ਹੋਵੇਗੀ
ਛਿਮੋ ਪਇਓ ਅਪਰਾਧ ਅਜਾਨਾ
ਛਿਮਾ ਕਰ ਦਿਓ ਮੇਰੇ ਕੋਲੋਂ ਅਣਜਾਣ ਪੁਣੇ ਚ ਅਪਰਾਧ ਹੋ ਗਿਆ। ਧੰਨ ਗੁਰੂ ਅਮਰਦਾਸ ਸਾਹਿਬ ਮਾਣ ਹੁੰਦਿਆਂ ਨਿਮਾਣੇ ਕਿਵੇਂ ਰਹੀਦਾ ਹੈ ਤਾਣ ਹੁੰਦਿਆਂ ਨਿਤਾਣੇ ਕਿਵੇਂ ਰਹੀਦਾ ਹੈ ਦੁਨੀਆਂ ਦੇ ਲੋਕਾਂ ਨੂੰ ਪ੍ਰਗਟ ਕਰਕੇ ਵਿਖਾ ਰਹੇ ਨੇ ਬਚਨ ਗੁਰੂ ਅਮਰਦਾਸ ਸਾਹਿਬ ਤਾਣ ਹੁੰਦੇ ਹੋਏ ਨਿਤਾਣਾ ਇੰਨਾ ਬਲ ਹੈ ਅੱਖ ਦੇ ਫੋਰ ਚ ਸਭ ਕੁਝ ਸਮਾਪਤ ਕਰ ਸਕਦੇ ਹਨ ਇੰਨਾ ਤਾਣ ਹੋਣ ਦੇ ਬਾਵਜੂਦ ਨਿਤਾਣੇ ਬਣੇ ਕਹਿੰਦੇ ਤੁਹਾਡਾ ਚਰਨ ਕੋਮਲ ਹੈ ਇਹਨਾਂ ਸਰੀਰ ਦੀਆਂ ਹੱਡੀਆਂ ਚ ਵੱਜ ਕੇ ਇਹਦੇ ਚ ਦਰਦ ਹੋਈ ਹੋਵੇਗੀ ਬਾਬਾ ਜੀ ਛਿਮਾ ਕਰ ਦਿਓ ਮੇਰੇ ਕੋਲੋਂ ਅਣਜਾਣ ਪੁਣੇ ਚ ਅਪਰਾਧ ਹੋਇਆ ਹੈ
ਸ੍ਰੀ ਗੁਰ ਕੇ ਸੁਤ ਹੋ ਵੱਡ ਭਾਗੇ
ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਵੱਡਿਆਂ ਭਾਗਾਂ ਵਾਲੇ ਸਪੁੱਤਰ ਹੋ
ਮਮ ਹਿਤ ਕਰ ਇਤਨੋ ਦੁੱਖ ਲਾਗੇ
ਤੁਹਾਨੂੰ ਮੇਰੇ ਕਰਕੇ ਇੰਨਾ ਦੁੱਖ ਲੱਗਾ ਹੈ ਮੇਰੇ ਸਾਹਿਬ ਦੇ ਸਾਹਿਬਜ਼ਾਦੇ ਨੂੰ ਮੇਰੇ ਕਰਕੇ ਇਤਨਾ ਦੁੱਖ ਲੱਗਾ ਹੈ
ਤੁਮਕੋ ਦੇਖ ਨਾ ਅਗਰ ਖਰੋਵਾ
ਚੰਗਾ ਕੀਤਾ ਜੇ ਤੁਸੀਂ ਆ ਕੁਝ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਚੰਗਾ ਕੀਤਾ ਜੇ ਤੁਸੀਂ ਆ ਕੁਝ ਕਰਕੇ ਤੁਹਾਨੂੰ ਆਉਂਦਿਆਂ ਵੇਖ ਕੇ ਮੈਂ ਅੱਗੋਂ ਉੱਠਿਆ ਨਹੀਂ ਤੁਹਾਡਾ ਸਤਿਕਾਰ ਕਰਨ ਲਈ ਹਾਂਜੀ।
ਹੋ ਤੋ ਮਾਨ ਮਮ ਸੋ ਤੁਮ ਖੋਆ।
ਮੇਰੇ ਅੰਦਰ ਮਾਣ ਸੀ, ਮੈਂ ਤੁਹਾਡਾ ਉੱਠ ਕੇ ਸਤਿਕਾਰ ਨਹੀਂ ਕੀਤਾ ਬਾਬਾ ਦਾਤੂ ਜੀ, ਤੁਸੀਂ ਮੇਰਾ ਮਾਣ ਦੂਰ ਕੀਤਾ ਇਹ ਕਿਰਤ ਕਰਕੇ। ਤੁਸੀਂ ਮੇਰਾ ਮਾਣ ਉਹ ਦੂਰ ਕੀਤਾ ਹੈ ਇਸ ਕਿਰਤ ਨੂੰ ਕਰਕੇ।
ਤਾੜਨ ਉਚਿਤ ਜਾਣ ਕਰ ਮਾਰਿਓ।
ਮੈਂ ਤਾੜਨਾ ਦੇ ਯੋਗ ਸੀ, ਤੁਸੀਂ ਇਹ ਯੋਗ ਤਾੜਨਾ ਦੇ ਜਾਣ ਕੇ ਮੈਨੂੰ ਏਦਾਂ ਮਾਰਿਆ ਹੈ।
ਭਲੋ ਕਰਿਓ ਨਿਜ ਦਾਸ ਨਿਹਾਰਿਓ।
ਕਹਿਣ ਲੱਗੇ ਬਾਬਾ ਦਾਤੂ ਜੀ, ਤੁਸੀਂ ਬੜਾ ਭਲਾ ਕੀਤਾ, ਤੁਸੀਂ ਮੈਨੂੰ ਆਪਣਾ ਦਾਸ ਜਾਣ ਕੇ ਤਾੜਨਾ ਕੀਤੀ ਹੈ, ਤੁਸੀਂ ਬੜਾ ਹੀ ਭਲਾ ਕੀਤਾ ਹੈ।
ਸੇਵਾ ਆਪਣੀ ਮੋਹੇ ਬਤਾਵੋ।
ਹੁਕਮ ਕਰੋ ਬਾਬਾ ਜੀ, ਮੈਂ ਕੀ ਸੇਵਾ ਕਰਾਂ ਤੁਹਾਡੀ। ਧੰਨ ਗੁਰੂ ਅਮਰਦਾਸ ਸਾਹਿਬ। ਬਾਬਾ ਦਾਤੂ ਜੀ ਆਗਿਆ ਕਰੋ, ਹੁਕਮ ਕਰੋ, ਮੈਂ ਤੁਹਾਡੀ ਕੀ ਸੇਵਾ ਕਰਾਂ।
ਕਰੋ ਸੋ ਤਤ ਛਿਨ ਰੋਸੇ ਹਟਾਵੋ।
ਕਰੋ ਮੈਂ ਉਸੇ ਵੇਲੇ ਤਤ ਛਿਨ ਨੂੰ ਸੇਵਾ ਕਰਾਂ, ਤਾਂ ਜੋ ਤੁਹਾਡਾ ਇਹ ਗੁੱਸਾ ਸ਼ਾਂਤ ਹੋ ਜਾਵੇ।
ਸੁਨ ਦਾਤੂ ਕਰ ਕ੍ਰੋਧੇ ਉਚਾਰਿਓ।
ਬਾਬਾ ਦਾਤੂ ਜੀ ਬੜੇ ਗੁੱਸੇ ਵਿਚ ਸਨ, ਕ੍ਰੋਧ ਵਿਚ ਆ ਕੇ ਬੋਲੇ।
ਏਕੈ ਸੋ ਤੈ ਡਿੰਬ ਪਸਾਰਿਓ।
ਕਹਿਣ ਲੱਗਿਆ ਤੂੰ ਕੀ ਪਖੰਡ ਖਿਲਾ ਰਿਹਾ ਹੋਇਆ। ਸਤਿਗੁਰਾਂ ਨੂੰ ਕਹਿੰਦੇ ਬਾਬਾ ਦਾਤੂ ਜੀ, ਆ ਤੁਸੀਂ ਕੀ ਪਖੰਡ ਕਰ ਰਹੇ ਹੋ।
ਗੁਰਤਾ ਗਾਦੀ ਹੈ ਹਮ ਪਾਈ।
ਗੁਰਤਾ ਗੱਦੀ ਤਾਂ ਮੇਰੇ ਕੋਲ ਆ, ਤੁਸੀਂ ਕਿਵੇਂ ਗੁਰੂ ਬਣ ਕੇ ਆਪਣੀ ਪੂਜਾ ਕਰਾ ਰਹੇ ਹੋ। ਬਾਬਾ ਦਾਤੂ ਜੀ ਕਹਿੰਦੇ, ਗੁਰਿਆਈ ਤਾਂ ਮੇਰੇ ਪਾਸ ਹੈ, ਗੁਰਗੱਦੀ ਤਾਂ ਮੇਰੇ ਕੋਲ ਹੈ, ਤੁਸੀਂ ਏਦਾਂ ਕਿਵੇਂ ਇਹ ਪਖੰਡ ਪਸਾਰਿਆ ਹੋਇਆ।
ਤੈ ਬਾਂਦੀ ਸਿਰ ਪਾਗ ਸੁਨਾਈ।
ਪਿਤਾ ਜੀ ਦੀ ਜਿਹੜੀ ਦਸਤਾਰ ਹੈ ਉਹ ਤੁਹਾਡੇ ਸਿਰ ਤੇ ਨਹੀਂ ਸੀ ਬੰਨੀ, ਉਹ ਤਾਂ ਮੇਰੇ ਸਿਰ ਤੇ ਸਜਾਈ ਗਈ ਸੀ, ਉਹ ਤਾਂ ਮੈਂ ਬੰਨੀ ਸੀ।
ਸਭ ਨੇ ਮੁਝ ਕੋ ਪਾਗ ਬੰਧਾਈ।
ਉਦੋਂ ਸਾਰਿਆਂ ਨੇ ਉਹ ਪੱਗ ਮੈਨੂੰ ਬਣਾਈ ਸੀ, ਸਾਰਿਆਂ ਨੇ ਵੇਖਿਆ, ਤੁਹਾਨੂੰ ਤਾਂ ਨਹੀਂ ਸੀ ਬੰਨੀ ਉਹ ਪੱਗ, ਜੋ ਪਿਤਾ ਜੀ ਦੀ ਦਸਤਾਰ ਸੀ ਉਹ ਮੇਰੇ ਸਿਰ ਤੇ ਸਜਾਈ ਗਈ ਸੀ।
ਤੈ ਕੈਸੇ ਕਰ ਆਪ ਪੁਜਾਈ।
ਇਸ ਕਰਕੇ ਗੁਰੂ ਤਾਂ ਮੈਂ ਹਾਂ, ਤੁਸੀਂ ਕਿਵੇਂ ਆਪਣੀ ਪੂਜਾ ਕਰਾ ਰਹੇ ਹੋ ਇੱਥੇ ਗੁਰੂ ਬਣ ਕੇ, ਇਹ ਤੁਹਾਡਾ ਪਖੰਡ ਹੈ।
ਗੁਰੂ ਪਇਓ ਤੂੰ ਆਪੇ ਆਪ।
ਤੁਸੀਂ ਆਪੇ ਹੀ ਗੁਰੂ ਬਣ ਗਏ, ਤੁਹਾਨੂੰ ਕਿਹਨੇ ਬਣਾਇਆ ਗੁਰੂ। ਪੱਗ ਮੇਰੇ ਸਿਰ ਤੇ ਮੈਂ ਬੱਧੀ ਸੀ, ਸੰਗਤ ਨੇ ਮੈਨੂੰ ਬਣਾਈ ਸੀ, ਗੁਰੂ ਮੈਂ, ਤੁਸੀਂ ਆਪਣੇ ਆਪ ਕਿਵੇਂ ਗੁਰੂ ਹੋ ਗਏ।
ਹਮੇ ਦੇਖ ਲਾਗਤ ਸੰਤਾਪ।
ਤੁਹਾਨੂੰ ਏਦਾਂ ਗੁਰੂ ਬਣਿਆ ਬੈਠਾ ਵੇਖ ਕੇ ਮੈਨੂੰ ਦੁੱਖ ਲੱਗਦਾ, ਮੈਂ ਦੁਖੀ ਹੁੰਦਾ ਹਾਂ।
ਇਹ ਪਖੰਡ ਨੇ ਮੋਏ ਸੁਹਾਵੇ।
ਤੁਹਾਡਾ ਇਹ ਪਖੰਡ ਮੈਨੂੰ ਨਹੀਂ ਜੇ ਚੰਗਾ ਲੱਗਦਾ, ਮੈਨੂੰ ਨਹੀਂ ਜੇ ਸੁਹਾਵਦਾ।
ਇੱਕ ਸੰਗਤ ਆਵੇ ਇੱਕ ਜਾਵੇ।
ਆ ਵੇਖੋ ਕਿਵੇਂ ਤੁਹਾਡੀ ਪੂਜਾ ਹੋ ਰਹੀ ਹੈ, ਸੰਗਤਾਂ ਇੱਕ ਆ ਰਹੀਆਂ ਨੇ ਤੁਹਾਡੇ ਕੋਲ, ਇੱਕ ਜਾ ਰਹੀਆਂ ਹਨ।
ਅਤ ਸੂ ਦੇਥੇ ਪਿਤਾ ਹਮਾਰੇ।
ਫਿਰ ਵੇਖੋ ਬਾਬਾ ਦਾਤੂ ਜੀ ਇਹ ਵੀ ਕਹਿਣ ਲੱਗ ਪਏ, ਕਹਿੰਦੇ ਸਾਡੇ ਪਿਤਾ ਜੀ ਤਾਂ ਬੜੇ ਸੂਧੇ ਸੁਭਾਅ ਦੇ ਮਾਲਕ ਸੀ, ਉਹ ਬਿਲਕੁਲ ਭੋਲੇ ਭਾਲੇ ਸਨ।
ਕਰੀ ਸੇਵ ਤਿਨ ਕੀ ਛਲ ਤਾਰੇ।
ਤੁਸੀਂ ਆ ਕੇ ਛਲ ਕਪਟ ਕਰਕੇ ਉਹਨਾਂ ਦੀ ਸੇਵਾ ਕੀਤੀ, ਛਲੀਏ ਬਣ ਕੇ ਉਹਨਾਂ ਨੂੰ ਛਲਿਆ।
ਝੂਠ ਸੱਚ ਤਿੰਨ ਤੇ ਕਹਿਵਾਏ।
ਪਤਾ ਨੀ ਕਿਵੇਂ ਝੂਠਾ ਸੱਚਾ ਉਹਨਾਂ ਕੋਲੋਂ ਕਹਾ ਲਿਆ।
ਬਨ ਬੈਠੇ ਉਹ ਗੁਰ ਗਰਭ ਵਡਾਏ।
ਔਰ ਇੱਥੇ ਆ ਕੇ ਗੁਰੂ ਬਣ ਕੇ ਬਹਿ ਗਏ ਹੋ, ਔਰ ਹੰਕਾਰ ਵਿਚ ਐਂਠੇ ਬੈਠੇ ਹੋ।
ਇਸ ਥਲ ਤੇ ਉੱਠ ਕਰ ਚੱਲ ਜਾਈਏ।
ਇਸ ਜਗ੍ਹਾ ਤੋਂ ਇਸ ਨਗਰ ਤੋਂ ਉੱਠ ਕੇ ਇਥੋਂ ਚਲੇ ਜਾਓ।
ਬੋਰ ਨਾ ਬੈਠੋ ਦੰਬ ਕਮਈਏ।
ਮੁੜ ਕੇ ਏਦਾਂ ਨੀ ਬੈਠਣਾ, ਤੁਸੀਂ ਗੱਦੀ ਤੇ ਬੈਠ ਕੇ ਪਖੰਡ ਨੀ ਕਮਾਉਣਾ।
ਪਿਤਾ ਹਮਾਰੇ ਕਹਿ ਤੁਜ ਤਾਈ।
ਮੇਰੇ ਪਿਤਾ ਜੀ ਨੇ ਤੁਹਾਨੂੰ ਕਹਿ ਕਰਕੇ
ਨਗਰੀ ਗੋਇੰਦਵਾਲ ਵਸਾਏ।
ਗੋਇੰਦਵਾਲ ਸਾਹਿਬ ਨਗਰ ਵਸਾਇਆ ਸੀ।
ਬੈਠੇ ਹੋ ਮਾਲਿਕ ਤਿਸ ਕੋ ਹੋਏ।
ਤੇ ਤੁਸੀਂ ਇਹਦੇ ਮਾਲਕ ਬਣ ਕੇ ਬਹਿ ਗਏ ਹੋ, ਤੁਹਾਨੂੰ ਇੱਥੇ ਕਰਿੰਦਾ ਬਣਾ ਕੇ ਭੇਜਿਆ ਸੀ ਉਹਨਾਂ ਨੇ ਵਸਾਉਣ ਲਈ ਨਗਰ, ਤੁਸੀਂ ਮਾਲਕ ਨਹੀਂ ਸੀ ਇਸ ਨਗਰ ਦੇ, ਤੇ ਤੁਸੀਂ ਇਸ ਨਗਰ ਦੇ ਆ ਕੇ ਮਾਲਕ ਬਣ ਬੈਠੇ ਹੋ।
ਹਮ ਕੋ ਨੇ ਜਾਣਿਓ ਕਿਤ ਕੋਏ।
ਸਾਨੂੰ ਤਾਂ ਜਾਣਿਆ ਹੀ ਨਹੀਂ ਕਿਸੇ ਨੇ ਮੁੜ ਕੇ, ਸਾਡੀ ਤਾਂ ਕਿਸੇ ਨੇ ਮੁੜ ਕੇ ਬਾਤ ਵੀ ਨਹੀਂ ਪੁੱਛੀ
ਅਬ ਸੇਵਾ ਕੁਛ ਨਹੀਂ ਹਮਾਰੀ
ਕੋਈ ਸੇਵਾ ਨਹੀਂ ਮੈਂ ਕਰਾਉਣੀ ਤੁਹਾਡੇ ਕੋਲੋਂ ਮਹਾਰਾਜ ਜੀ ਨੇ ਕਿਹਾ ਨਾ ਵੀ ਦੱਸੋ ਜੀ ਕੋਈ ਸੇਵਾ ਮਹਾਰਾਜ ਕਹਿੰਦੇ ਕੋਈ ਸੇਵਾ ਦੀ ਲੋੜ ਨਹੀਂ ਪਹਿਲਾਂ ਸਾਡੇ ਪਿਤਾ ਦੀ ਬਥੇਰੀ ਕਰ ਲਈ ਸੇਵਾ ਤੁਸੀਂ ਛਲ ਬਲ ਕਰਕੇ ਲੈ ਗਏ ਉਹ ਸਭ ਕੁਝ ਕਹਿੰਦੇ ਹੁਣ ਨੀ ਕੋਈ ਅਸੀਂ ਸੇਵਾ ਕਰਾਉਣੀ
ਉੱਠ ਗਮਨੋ ਤੂਰਨਤਾ ਤਾਰੀ
ਜਿੰਨਾ ਛੇਤੀ ਹੋ ਸਕੇ ਇਸ ਨਗਰ ਨੂੰ ਛੱਡ ਕੇ ਛੇਤੀ ਨਾਲ ਚਲੇ ਜਾਓ
ਸੁਣ ਕਰ ਸਭਾ ਨਾ ਬੋਲ ਸਕੇ ਹੈ
ਹੁਣ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਚਰਨ ਫੜ ਲਿਆ ਬਾਬਾ ਦਾਤੂ ਜੀ ਦਾ ਫਿਰ ਸੰਗਤ ਕਿਵੇਂ ਬੋਲਦੀ ਜਿੰਨੀ ਸੰਗਤ ਬੈਠੀ ਸੀ ਸਾਰੇ ਚੁੱਪ ਹੱਕੇ ਬੱਕੇ ਅਸਚਰਜ ਹੈਰਾਨ ਵੀ ਇਹ ਕੀ ਭਾਣਾ ਵਰਤ ਗਿਆ ਇਕਦਮ ਗੁਰਸਿੱਖ ਹੈਰਾਨ ਹਨ
ਕਰਤ ਢੀਠਤਾ ਬਦਨ ਤਕੇ ਹੈ
ਔਰ ਬਾਬੇ ਦਾਤੂ ਦੀ ਢੀਠਤਾ ਹੀ ਵੇਖ ਰਹੇ ਨੇ ਸਾਰੇ ਇਹਦੇ ਮੂੰਹ ਵੱਲ ਵੇਖ ਰਹੇ ਨੇ ਸਾਰੇ
ਗੁਰ ਕੋ ਡਰ ਤਰ ਬੈਠ ਰਹੇ ਹੈ
ਗੁਰੂ ਸਾਹਿਬ ਦਾ ਭੈ ਹੋਣ ਕਰਕੇ ਸਭ ਬੈਠੇ ਨੇ ਨਹੀਂ ਤਾਂ ਰੋਸ ਬੜਾ ਆ ਗਿਆ ਕਈ ਸਿੱਖਾਂ ਦੇ ਮਨਾਂ ਚ ਗੁੱਸਾ ਵੀ ਆਇਆ ਪਰ ਸਾਰੇ ਗੁਰੂ ਸਾਹਿਬ ਦਾ ਭੈ ਕਰਕੇ ਕਿ ਕਿਉਂਕਿ ਸਤਿਗੁਰੂ ਜੀ ਨੇ ਤਾਂ ਚਰਨ ਹੀ ਫੜ ਲਿਆ ਨਾ ਆਖਿਆ ਬਾਬਾ ਜੀ ਭਲਾ ਕੀਤਾ ਜੇ ਆਪ ਜੀ ਨੇ ਕੰਮ ਕਰਕੇ ਤੂੰ ਸੰਗਤ ਕਿਵੇਂ ਬੋਲਦੀ ਗੁਰੂ ਸਾਹਿਬ ਦੇ ਭੈ ਕਰਕੇ ਸਭ ਬੈਠੇ ਹਨ
ਭਲੇ ਬੁਰੇ ਕਿਸ ਹੋਣੇ ਕਹੇ ਹੈ
ਕਿਸੇ ਨੇ ਨਾ ਭਲਾ ਕਿਹਾ ਨਾ ਬੁਰਾ ਕਿਹਾ
ਬਿਸਮਤ ਪਿਖ ਗੁਰ ਗੌਰਵਤਾਈ
ਹੈਰਾਨ ਹੋ ਰਹੇ ਨੇ ਗੁਰੂ ਸਾਹਿਬ ਦੀ ਵਡਿਆਈ ਵੇਖ ਕੇ ਵੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਇੱਥੇ ਨਿਮਰਤਾ ਸ਼ਬਦ ਵਰਤਣਾ ਵੀ ਤੁੱਛ ਜਿਹਾ ਪ੍ਰਤੀਤ ਹੁੰਦਾ ਵੀ ਇੰਨੀ ਨਿਮਰਤਾ ਵੀ ਨਿਮਰਤਾ ਦੀ ਕੋਈ ਹੱਦ ਹੁੰਦੀ ਹੋਵੇ ਕਹਿੰਦੇ ਇੱਥੇ ਤਾਂ ਹੱਦ ਹੀ ਨਹੀਂ ਰੀਤ ਨੇ ਨਿਰਮਾਣ ਹੋ ਗਏ ਨੇ ਗੁਰੂ ਅਮਰਦਾਸ ਸਾਹਿਬ ਨਿਰਮਾਣਤਾ ਦੀ ਹੱਦ ਨਹੀਂ ਰਹੀ ਸਭ ਵੇਖ ਕੇ ਗੁਰੂ ਸਾਹਿਬ ਦੀ ਗੌਰਵਤਾ ਆਈ ਇਹਦੇ ਵਿੱਚ ਇਹ ਨਹੀਂ ਵੀ ਗੁਰੂ ਸਾਹਿਬ ਦਾ ਕੋਈ ਪ੍ਰਤਾਪ ਘਟਿਆ ਕਿਉਂਕਿ ਇੱਥੇ ਸਿਧਾਂਤ ਹੈ ਨਿਵੇਂ ਸੋ ਗੌਰਾ ਹੋਵੇ ਜਿਹੜਾ ਨਿਵ ਜਾਂਦਾ ਉਹੀ ਭਾਰਾ ਹੈ
ਭੋਰੇ ਪੁਰਖਨ ਕੀ ਹਰਵਾਈ
ਹੌਲੇ ਪੁਰਖਾਂ ਦਾ ਹੌਲਾਪਨ ਉਹ ਨਜ਼ਰ ਆ ਰਿਹਾ ਓਛਿਆਂ ਦਾ ਓਛਾਪਨ ਦਿਸ ਰਿਹਾ
ਤਬ ਲੋ ਪਛਮ ਰਵ ਅਸਤਾਇਓ
ਇਹਨੇ ਨੂੰ ਸ਼ਾਮ ਦਾ ਵੇਲਾ ਸੀ ਪੱਛਮ ਦਿਸ਼ਾ ਨੂੰ ਸੂਰਜ ਛੁਪ ਗਿਆ
ਸੰਧਿਆ ਪਈ ਤਿਮਰ ਗਨ ਛਾਇਓ
ਸੰਧਿਆ ਦਾ ਵੇਲਾ ਹੋ ਗਿਆ ਹਨੇਰਾ ਛਾ ਗਿਆ
ਸਭ ਉੱਠ ਉੱਠ ਆਪਣੇ ਅਸਥਾਨਾ
ਸਭ ਉੱਠ ਕੇ ਆਪੋ ਆਪਣੇ ਥਾਂ ਨੂੰ ਚਲੇ ਗਏ
ਮਤ ਬਿਸਮਤ ਹੋਏ ਕੀਨ ਪਿਆਨਾ
ਮਤ ਵਿੱਚ ਬਿਸਮਾਦ ਨੇ ਹੈਰਾਨ ਨੇ ਸਮਝ ਨਹੀਂ ਪਿਆਉਂਦਾ ਵੀ ਇਹ ਕੀ ਹੋ ਰਿਹਾ
ਸ਼੍ਰੀ ਗੁਰੇ ਆਪਣੇ ਸੋਵਨ ਥਾਨ
ਜਦੋਂ ਰਾਤ ਜੀ ਪੈ ਗਈ ਧੰਨ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਸੁਖਾਸਣਾ ਵਿੱਚ ਆਏ
ਜਾਏ ਬਿਰਾਜੇ ਕਿਰਪਾ ਨਿਧਾਨ
ਕਿਰਪਾ ਨਿਧਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਕੇ ਆਪਣੇ ਸਥਾਨ ਤੇ ਬਿਰਾਜ ਗਏ
ਦਾਤੂ ਰਿਓ ਤਿਸੀ ਥਲ ਮਾਏ
ਬਾਬੇ ਦਾਤੂ ਨੇ ਉੱਥੇ ਹੀ ਪੜਾ ਰੱਖਿਆ ਜਿੱਥੇ ਦੀਵਾਨ ਸੀ ਉੱਥੇ ਹੀ ਤੰਬੂ ਕਨਾਤਾਂ ਲੱਗੀਆਂ ਉਥੇ ਉਹਨਾਂ ਨੇ ਆਪਣਾ ਆਸਣ ਰੱਖਿਆ
ਕੁਛ ਸੇਵਕ ਜੈ ਸੰਗੀ ਆਏ
ਬਾਬਾ ਦਾਤੂ ਜੀ ਕੁਝ ਕ ਸਿੱਖ ਸੇਵਕ ਆਪਣੇ ਨਾਲ ਸੰਗੀ ਨੌਕਰ ਚਾਕਰ ਲਿਆਏ ਸਨ ਉਹ ਨਾਲ ਹੀ ਨੇ ਇਧਰ ਰਾਤ ਦਾ ਸਮਾਂ ਹੋਇਆ ਧੰਨ ਗੁਰੂ ਅਮਰਦਾਸ ਸਾਹਿਬ ਪੈਰਾਂ ਚ ਜੋੜਾ ਨਹੀਂ ਪਾਇਆ ਮੇਰੇ ਸਾਹਿਬ ਨੇ ਆਖਿਆ ਜੇ ਸਾਡੇ ਨਗਰ ਤਿਆਗਣ ਨਾਲ ਹੀ ਬਾਬਾ ਦਾਤੂ ਜੀ ਦਾ ਮਨ ਪ੍ਰਸੰਨ ਹੁੰਦਾ ਮੇਰੇ ਸਾਹਿਬ ਦੇ ਸਾਹਿਬਜ਼ਾਦੇ ਦਾ ਮਨ ਪ੍ਰਸੰਨ ਹੁੰਦਾ ਤਾਂ ਅਸੀਂ ਛੱਡ ਕੇ ਚਲੇ ਜਾਂਦੇ ਹਾਂ ਅੱਧੀ ਰਾਤ ਦੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਨਗਰ ਛੱਡ ਕੇ ਚਲੇ ਗਏ ਬਾਸਰ ਕੇ ਗ੍ਰਾਮ ਦੇ ਨੇੜੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੰਨ ਸਾਹਿਬ ਹੈ ਉੱਥੇ ਪਾਤਸ਼ਾਹ ਆਣ ਬਿਰਾਜੇ ਗੁਰਦੁਆਰਾ ਸੰਨ ਸਾਹਿਬ ਦਾ ਇਤਿਹਾਸ ਉਹ ਅੱਗੇ ਕਥਾ ਚ ਆਰੰਭ ਹੋਵੇਗਾ ਆਪ ਜੀ ਸਰਵਣ ਕਰੋਗੇ